सदा अंग संगे अभंगं बेबूते। सतगुरु जी दे पवित्र पावन दरबार दियां हाजरियां भरदी होई गुरु प्यारी साध संगत जीओ, आओ सब रल के सतगुरु नूं धन्ने आखिए। सब गज के आखो धन श्री सतगुरु जगजीत सिंह सच्चे पातशाह। एक बारी होर दुम करो, समय दे मालक सतगुरु दा नाम लो। सब गज के आखो धन श्री सतगुरु दे सिंह सच्चे पातशाह। धन जननी जिन जाया, धन पिता प्रधान। उस जननी नूं धन आख्या गया जिस जननी ने दे करके सतगुरु नूं जन्म दिता। धन पिता प्रधान, वो पिता जिस पिता नूं सतगुरु दा पिता होण दा मान हासिल हुंदा, उन्हों भी गुरबाणी दे विच धन आख्या गया। और गुरबाणी विच आदिक बहुत सारे प्रवान माता दी प्रथाए प्राप्त हुंदे हन। श्री सतगुरु जगजीत सिंह जी दे महल श्री माता चंद कौर जी ने बहुत वड्डी सेवा सतगुरु दे घर दे विच कीती, जिस बाबत शब्द आउंदा है गुर के गृह सेवक जो रहे। जेड़ा सेवक गुरु घर दे विच रहिंदा है उस दी गल है, गुरु चरणा दे विच जेड़ा सेवक रह के सेवा करदा है। गुर के गृह सेवक जो रहे ते उसका फर्ज की बनदा है। गुरु साहब कहिंदे गुर की आग्या मन मह सहै। गुरु दी आग्या नूं मन दे विच धार के उस नूं ग्रहण करके उस उते अमल करे। गुर की आग्या मन मह सहै, आपस कहो करकश ना जनावै। कहिंदे हन कि गुरु घर दे विच रहिंदियां होयां सेवा करदिया होया, नाम जपद्या होया, दान पुन करदिया होया, अपने आप नूं जनावे ना कि मैं सेवा कीती है, मैं दान पुन कीता है, मैं नाम जपया है। इस तरह की भावना कदाचित भी मन दे विच नहीं आउणी चाहीदी। जे रता जिन्ना भी मन दे विच हंकार आ गया सेवा कीती नाम जपया दान कीता निसफल गया। सो श्री माता चंद कौर जी दा यह सुभा सी कि इन्हां गुरबाणी दियां तुकां दे उत्ते उन्होंने अमल कीता होया सी। गुर की आग्या मन मह सहै, गुरु श्री सतगुरु जगजीत सिंह सच्चे पातशाह जी की आग्या सिर मत्थे कबूल दे सन, उन्हां दे हुक्म दे उत्ते फुल चढ़ाउंदे सन। जिस तरह का भी हुक्म हुंदा सी उस तरह की कार करदे सन। ਮਸਤਾਨਗੜ੍ਹ ਦੀ ਧਰਤੀ ਤੇ ਜਦੋਂ ਸੇਵਾ ਸ਼ੁਰੂ ਹੋਈ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਵੱਲ ਇਸ਼ਾਰਾ ਕਰਦਿਆਂ ਹੋਇਆਂ ਉੱਥੇ ਜਾਣ ਵਾਸਤੇ ਆਖਿਆ। ਮਾਤਾ ਜੀ ਗਏ, ਸੇਵਾ ਆਰੰਭ ਦਿੱਤੀ। ਨਵੀਂ ਨਵੀਂ ਗੱਲ ਸੀ, ਨਵੀਂ ਨਵੀਂ ਮਸਤਾਨਗੜ੍ਹ ਦੀ ਉਸਾਰੀ ਹੋ ਰਹੀ ਸੀ। ਦੁੱਧ ਦੀ ਬਹੁਤ ਵੱਡੀ ਕਮੀ ਸੀ, ਦੁੱਧ ਕਿਸੇ ਪਾਸਿਓਂ ਆ ਨਹੀਂ ਸੀ ਰਿਹਾ। ਉੱਥੇ ਇੱਕ ਮਾਤਾ ਗੁਰਨਾਮ ਕੌਰ ਸੀ, ਉਸਨੇ ਸ੍ਰੀ ਮਾਤਾ ਚੰਦ ਕੌਰ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਕੰਮ ਚੱਲਦਾ ਹੈ, ਮਜ਼ਦੂਰਾਂ ਵਾਸਤੇ, ਸੇਵਾਦਾਰਾਂ ਵਾਸਤੇ ਦੁੱਧ ਦੀ ਲੋੜ ਹੈ। ਅੱਜ ਮਜ਼ਦੂਰ ਦਿਵਸ ਵੀ ਆਪਾਂ ਕਹਿ ਲਈਏ ਕਿ ਅੱਜ ਦਾ ਦਿਨ ਮਜ਼ਦੂਰ ਦਿਵਸ ਹੈ, ਉਹ ਵੀ ਮਾਤਾ ਜੀ ਨੂੰ ਸਮਰਪਿਤ ਹੋ ਜਾਂਦਾ, ਕਿਉਂਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਮਜ਼ਦੂਰਾਂ ਦੀ ਦੇਖਭਾਲ ਵਾਸਤੇ ਲਾਈ ਅਤੇ ਮਜ਼ਦੂਰਾਂ ਦਾ ਖਿਆਲ ਰੱਖਿਆ। ਬੀਬੀ ਗੁਰਨਾਮ ਕੌਰ ਨੇ ਜਦੋਂ ਬੇਨਤੀ ਕੀਤੀ ਕਿ ਮਾਤਾ ਜੀ ਦੁੱਧ ਦੀ ਕਮੀ ਹੈ, ਤਾਂ ਮਾਤਾ ਜੀ ਨੇ ਮੁਸਕਰਾਉਂਦੇ ਹੋਏ ਬਚਨ ਕੀਤਾ ਕਿ ਬੀਬੀ ਗੁਰਨਾਮ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਦੇ ਨਾਲ ਇੱਥੇ ਦੁੱਧ ਸੰਭਾਲਿਆ ਨਹੀਂ ਜਾਣਾ, ਇੰਨਾ ਦੁੱਧ ਹੋ ਜਾਣਾ ਹੈ। ਤਾਂ ਕੁਝ ਕੁ ਦਿਨਾਂ ਦੇ ਵਿੱਚ ਹੀ 20 ਕਿਲੋ ਰੋਜ਼ਾਨਾ ਦੁੱਧ ਦੇਣ ਵਾਲੀ ਇੱਕ ਮੱਝ ਉਸ ਜਗ੍ਹਾ ਦੇ ਉੱਤੇ ਆ ਗਈ, ਕੋਈ ਭੇਟ ਕਰ ਗਿਆ, ਤਾਂ ਦੁੱਧ ਵਾਧੂ ਹੋ ਗਿਆ। ਮਾਤਾ ਜੀ ਦਾ ਇਹ ਬਚਨ ਜਿਹੜਾ ਸੀ ਉਹ ਸੰਪੂਰਨ ਹੋਇਆ। ਕਿਉਂ ਹੋਇਆ? ਇਸ ਦੇ ਪਿੱਛੇ ਨਾਮ ਦੀ ਕਮਾਈ ਸੀ, ਭਗਤੀ ਦੀ ਕਮਾਈ ਸੀ, ਜਿਹੜੀ ਕਮਾਈ ਕਰਕੇ ਉਹ ਜੋ ਵੀ ਕਹਿੰਦੇ ਸਨ ਉਹ ਪੂਰਾ ਹੋ ਜਾਂਦਾ ਸੀ। ਗੁਰਬਾਣੀ ਚ ਪਾਠ ਆਉਂਦਾ ਹੈ, ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨ। ਜੋ ਮਨ ਦੇ ਵਿੱਚ ਭਗਤ ਜਨ ਇੱਛਾ ਕਰਦੇ ਹਨ ਸਤਿਗੁਰੂ ਉਸ ਨੂੰ ਮੰਨ ਲੈਂਦਾ ਹੈ। ਪਰ ਭਗਤ ਇਸ ਤਰ੍ਹਾਂ ਦਾ ਹੋਵੇ ਕਿ ਉਹਦੇ ਅੰਦਰ ਇਹ ਸਮਰੱਥਾ ਹੋਵੇ ਕਿ ਮੈਂ ਗੁਰੂ ਦੇ ਕੋਲੋਂ ਆਪਣੀ ਗੱਲ ਮਨਾ ਸਕਾਂ। ਇਹ ਸਮਰੱਥਾ ਕਦੋਂ ਆਉਂਦੀ ਹੈ? ਇਹ ਸਮਰੱਥਾ ਉਦੋਂ ਆਉਂਦੀ ਹੈ ਜਦੋਂ ਨਾਮ ਜਪ ਕੇ ਪੰਚਮ ਪਦ ਦੇ ਵਿੱਚ ਮਨੁੱਖ ਪਹੁੰਚਦਾ ਹੈ। ਦ੍ਰਿਸ਼ਟੀ, ਧਿਆਨ, ਸੁਰਤੀ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਦੀ ਹੈ। ਮਾਤਾ ਜੀ ਦੀ ਦ੍ਰਿਸ਼ਟੀ, ਸੁਰਤੀ ਪ੍ਰਭੂ ਪਰਮੇਸ਼ਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਦੇ ਨਾਲ ਜੁੜੀ ਸੀ, ਤਾਂ ਹੀ ਉਹ ਜੋ ਕਹਿੰਦੇ ਸਨ ਉਹ ਸ੍ਰੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਹੋ ਜਾਂਦਾ ਸੀ। ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ, ਆਪਸ ਕਉ ਕਰ ਕਛ ਨਾ ਜਨਾਵੈ। ਤਾਂ ਮਾਤਾ ਜੀ ਨੇ ਸੇਵਾ ਕਰਦਿਆਂ ਹੋਇਆਂ ਕਦੀ ਵੀ ਕਿਸੇ ਨੂੰ ਇਹ ਜਨਾਇਆ ਨਹੀਂ ਸੀ ਕਿ ਮੈਂ ਸੇਵਾ ਕੀਤੀ ਹੈ ਜਾਂ ਕਰਨ ਜਾ ਰਹੀ ਹਾਂ ਜਾਂ ਕਰਕੇ ਆਈ ਹਾਂ। ਇਤ ਆਦਿਕ ਜੋ ਵੀ ਕੰਮ ਕਰਨਾ ਉਸ ਨੂੰ ਗੁਪਤ ਰੱਖਣਾ ਤੇ ਆਪਣੇ ਆਪ ਨੂੰ ਕਦੇ ਵੀ ਸਾਧ ਸੰਗਤ ਦੇ ਵਿੱਚ ਵਡਿਆਉਣ ਦੀ ਉਹਨਾਂ ਨੇ ਕੋਸ਼ਿਸ਼ ਨਹੀਂ ਸੀ ਕੀਤੀ। ਮੈਨੂੰ ਯਾਦ ਹੈ ਇੱਕ ਵਾਰੀ ਇਸੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਵਾਰੀ ਕਵੀ ਦਰਬਾਰ ਹੋਇਆ। ਸਾਹਮਣੇ ਉਸ ਜਗ੍ਹਾ ਦੇ ਉੱਤੇ ਬੈਠ ਜਾਂਦੇ ਸਨ ਮਾਤਾ ਜੀ। ਇੱਕ ਕਵੀ ਨੇ ਇੱਕ ਕਵਿਤਾ ਪੜ੍ਹੀ, ਉਹਦੇ ਵਿੱਚ ਉਹਨਾਂ ਦਾ ਨਾਂ ਬੋਲ ਦਿੱਤਾ। ਕਵਿਤਾ ਉਹਨਾਂ ਨੂੰ ਸਮਰਪਿਤ ਸੀ। ਤਾਂ ਉੱਥੋਂ ਇੱਕ ਸਿੰਘ ਨੂੰ ਭੇਜਿਆ ਕਿ ਇਹ ਕਵਿਤਾ ਬੰਦ ਕਰ ਦਿਓ, ਕਿਉਂਕਿ ਉਸ ਕਵਿਤਾ ਦੇ ਵਿੱਚ ਉਹਨਾਂ ਦੀ ਉਸਤਤ ਸੀ ਤੇ ਆਪਣੀ ਉਸਤਤ ਸੁਣ ਕੇ ਉਹ ਕਦਾਚਿਤ ਵੀ ਚੰਗਾ ਨਹੀਂ ਸਨ ਸਮਝਦੇ, ਆਪਣੇ ਆਪ ਨੂੰ ਜਨਾਉਂਦੇ ਨਹੀਂ ਸਨ। ਆਪਸ ਕਉ ਕਰ ਕਛ ਨਾ ਜਨਾਵੈ, ਹਰਿ ਹਰਿ ਨਾਮ ਹਿਰਦੈ ਸਾਧ ਧਿਆਵੈ। ਹਰੀ ਦਾ ਨਾਮ, ਸਤਿਗੁਰੂ ਦਾ ਨਾਮ ਹਿਰਦੇ ਦੇ ਵਿੱਚ ਉਹ ਧਿਆਉਂਦੇ ਸਨ ਤੇ ਅੰਤਮ ਸਮੇਂ ਤੱਕ ਇਸ ਨਾਮ ਨੂੰ ਉਹਨਾਂ ਨੇ ਆਪਣੇ ਰਸਨਾ ਤੋਂ ਵਾਂਝਿਆ ਨਹੀਂ ਹੋਣ ਦਿੱਤਾ। ਰਸਨਾ ਤੋਂ ਨਾਮ ਸਦਾ ਹੀ ਜਪਦੇ ਰਹਿੰਦੇ, ਉੱਠਦਿਆਂ ਬਹਿੰਦਿਆਂ ਜਦੋਂ ਵੀ ਕਿਤੇ ਉਹਨਾਂ ਨੂੰ ਖਲੋਤੇ ਵੇਖਣਾ ਜਾਂ ਬੈਠੇ ਵੇਖਣਾ ਰਸਨਾ ਤੋਂ ਨਾਮ ਜਿਹੜਾ ਸੀ ਉਹ ਚੱਲਦਾ ਰਹਿੰਦਾ ਸੀ। ਬਹੁਤ ਸਾਰੇ ਸਿੱਖ ਸ਼ਰਧਾਲੂ, ਬਹੁਤ ਸਾਰੀ ਸੰਗਤ ਆ ਕੇ ਉਹਨਾਂ ਦੇ ਦਰਸ਼ਨ ਕਰਦੀ ਸੀ, ਕੋਲ ਬੈਠ ਜਾਣਾ, ਉਹਨਾਂ ਨੂੰ ਵੀ ਬਚਨ ਕਰਨਾ ਕਿ ਨਾਮ ਜਪੋ। ਉੱਠਦਿਆਂ ਬਹਿਦਿਆਂ ਸਵੰਦਿਆਂ ਸੁੱਖ ਹੋਏ, ਇਸ ਬਚਨ ਦੇ ਅਨੁਸਾਰ ਕਿ ਜੇ ਹਰੀ ਦਾ ਨਾਮ ਜਪੀਏ, ਉੱਠਦਿਆਂ ਬਹਿੰਦਿਆਂ ਸੌਣ ਲੱਗਿਆਂ ਜਾਂ ਕੋਈ ਵੀ ਆਪਾਂ ਕੰਮ ਕਰਦੇ ਹਾਂ, ਨਿੱਜੀ ਜ਼ਿੰਦਗੀ ਦੇ ਵਿੱਚ ਮਨੁੱਖ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਉਸ ਨਾਮ ਨੂੰ ਆਪਣਾ ਸੰਗੀ ਬਣਾਇਆ ਅਤੇ ਉਸ ਨਾਮ ਨੂੰ ਜਪਿਆ ਅਤੇ ਸਾਨੂੰ ਬੀਬੀਆਂ ਭੈਣਾਂ ਨੂੰ ਮਾਈਆਂ ਨੂੰ ਜਪਣ ਦੀ ਜਾਚ ਦੱਸੀ। ਆਪਣੀ ਜ਼ਿੰਦਗੀ ਦੇ ਅਖੀਰਲੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਕਿਰਪਾ ਕੀਤੀ। ਮਾਤਾਵਾਂ ਸਹਿਜ ਪਾਠ ਜਾਂ ਅਖੰਡ ਪਾਠ ਨਹੀਂ ਸਨ ਕਰਦੀਆਂ, ਮਾਤਾਵਾਂ ਦੇ ਕੋਲੋਂ ਬੱਚੀਆਂ ਦੇ ਕੋਲੋਂ ਉਹਨਾਂ ਨੇ ਆਪਣੀ ਅਖੀਰਲੇ ਸਮੇਂ ਦੇ ਵਿੱਚ ਅਖੰਡ ਪਾਠ ਕੋਠੀ ਦੇ ਵਿੱਚ ਕਰਵਾਏ। ਉਹ ਸਬੂਤ ਦਿੱਤਾ ਕਿ ਪੁਰਸ਼ਾਂ ਦੇ ਵਿੱਚ ਅਤੇ ਇਸਤਰੀਆਂ ਦੇ ਵਿੱਚ ਅੱਜ ਕੋਈ ਫਰਕ ਨਹੀਂ ਹੈ, ਇਹ ਵੀ ਸੋਧ ਰੱਖ ਸਕਦੀਆਂ ਹਨ, ਮਰਿਆਦਾ ਰੱਖ ਸਕਦੀਆਂ ਹਨ, ਅਖੰਡ ਪਾਠ ਕਰ ਸਕਦੀਆਂ ਹਨ, ਸਹਿਜ ਪਾਠ ਕਰ ਸਕਦੀਆਂ ਸਨ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਉਹਨਾਂ ਨੇ ਦਿੱਤਾ ਅਤੇ ਇਸਤਰੀਆਂ ਦੇ ਕੋਲੋਂ ਅਖੰਡ ਪਾਠ ਕਰਵਾਏ ਉਹਨਾਂ ਨੇ ਆਪਣੇ ਹੁੰਦਿਆਂ। ਇਹ ਇਤਿਹਾਸ ਦੇ ਵਿੱਚ ਬਹੁਤ ਵੱਡੀ ਗੱਲ ਹੈ। ਇੱਕ ਨਵੀਂ ਪਿਰਤ ਸ਼੍ਰੀ ਮਾਤਾ ਚੰਦ ਕੌਰ ਜੀ ਨੇ ਆਪਣੇ ਸਮੇਂ ਦੇ ਵਿੱਚ ਪਾਈ। ਆਪਸ ਕਉ ਕਰ ਕਛ ਨਾ ਜਨਾਵੈ, ਹਾਰੇ ਹਾਰੇ ਨਾਮ ਹਿਰਦੈ ਸਦ ਧਿਆਵੈ। ਅੱਗੇ ਕਹਿੰਦੇ ਹਨ ਗੁਰੂ ਸਾਹਿਬ, ਮਨ ਵੇਚੈ ਸਤਿਗੁਰ ਕੈ ਪਾਸ। ਕਹਿੰਦੇ ਜਿਹੜੇ ਭਗਤ ਜਨ ਮਨ ਆਪਣੇ ਗੁਰੂ ਨੂੰ ਵੇਚ ਦਿੰਦੇ ਹਨ। ਇੱਕ ਥਾਂ ਤੇ ਹੋਰ ਪ੍ਰਮਾਣ ਆਉਂਦਾ ਹੈ, ਕਹਿੰਦੇ ਹਨ ਕੰਚਨ ਸਿਉਂ ਪਾਈ ਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਕਹਿੰਦੇ ਜੇ ਕੋਈ ਆਖੇ ਕਿ ਮੈਂ ਸੋਨੇ ਦੇ ਬਰਾਬਰ, ਹੀਰਿਆਂ ਦੇ ਬਰਾਬਰ, ਚਾਂਦੀ ਦੇ ਬਰਾਬਰ ਇਸ ਕੰਚਨ ਸਿਉਂ ਪਾਈ ਐ ਨਹੀਂ ਤੋਲ ਸਤਿਗੁਰੂ ਨੂੰ ਪਾ ਲਵਾਂ, ਤੋਲ ਕੇ ਲੈ ਲਵਾਂ, ਕੰਚਨ ਸਿਉ ਪਾਈ ਐ ਨਹੀਂ ਤੋਲ। ਕਹਿੰਦੇ ਇਸ ਤਰ੍ਹਾਂ ਨਹੀਂ ਮਿਲਦਾ, ਹੀਰੇ ਦੇਣ ਨਾਲ, ਮੋਤੀ ਦੇਣ ਦੇ ਨਾਲ, ਸੋਨੇ ਦੇ ਬਰਾਬਰ ਤੁਲਨਾ ਕਰਨ ਦੇ ਨਾਲ ਉਹ ਨਹੀਂ ਮਿਲਦਾ। ਮਿਲਦਾ ਕਿਸ ਤਰ੍ਹਾਂ ਹੈ? ਗੁਰੂ ਸਾਹਿਬ ਦੀ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ, ਕਹਿੰਦੇ ਹਨ ਮਨ ਦੇ ਰਾਮ ਲੀਆ ਹੈ ਮੋਲ। ਕਹਿੰਦੇ ਜੇ ਕਿਸੇ ਵੀ ਭਗਤ ਨੂੰ, ਜੀਵ ਰੂਪ ਇਸਤਰੀ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ ਤਾਂ ਉਹ ਆਪਣਾ ਮਨ ਦੇ ਕੇ ਹੋਈ ਹੈ। ਮਨ ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਭਗਤ ਜਨ ਅਰਪਣ ਕਰ ਦਿੰਦੇ ਹਨ ਤੇ ਸਤਿਗੁਰੂ ਉਹਨਾਂ ਦੇ ਸੰਗ ਅੰਗ ਸੰਗ ਹੋ ਜਾਂਦਾ ਹੈ। ਇਹੀ ਕਾਰਨ ਸੀ ਸ੍ਰੀ ਮਾਤਾ ਚੰਦ ਕੌਰ ਜੀ ਨੇ ਆਪਣਾ ਮਨ ਜਿਹੜਾ ਸੀ ਉਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ ਸੀ। ਆਪਣਾ ਮਨ ਦੇ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਕੀਤੀ ਸੀ। ਕਹਿੰਦੇ ਨੇ ਕੰਚਨ ਸਿਉ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਤੇ ਇਸੇ ਹੀ ਤੁਕ ਦੇ ਨਾਲ ਸੰਬੰਧਿਤ ਤੁਕ ਜਿਹੜੀ ਮੈਂ ਪਹਿਲੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਹੈ ਕਿ ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ। ਇੱਥੇ ਵੀ ਮਨ ਦੀ ਗੱਲ ਆਈ ਕਿ ਜਿਹੜਾ ਸੇਵਕ ਜੀਵ ਰੂਪ ਇਸਤਰੀ ਜਗਿਆਸੂ ਜਨ ਆਪਣਾ ਮਨ ਸਤਿਗੁਰੂ ਨੂੰ ਦੇ ਦਿੰਦਾ ਹੈ, ਉਹ ਜਗਿਆਸੂ ਭਵਜਲ ਦੇ ਵਿੱਚੋਂ ਪਾਰ ਤਾਂ ਹੁੰਦਾ ਹੀ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਜਦੋਂ ਇਸ ਤਰ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ, ਅਵਸਥਾ ਦੇ ਵਿੱਚ ਕੋਈ ਵੀ ਜਗਿਆਸੂ ਆਉਂਦਾ ਹੈ, ਜਦੋਂ ਆਪਣਾ ਮਨ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੰਦਾ ਹੈ ਤਾਂ ਗੁਣੀਜਨ ਕਹਿੰਦੇ ਹਨ, ਸਤਿਗੁਰੂ ਜੀ ਕਹਿੰਦੇ ਹਨ, ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ। ਕਹਿੰਦੇ ਫਿਰ ਉਸ ਸੇਵਕ ਦੇ ਕਾਰਜ ਜਿਹੜੇ ਹਨ ਉਹ ਰਾਸ ਹੋ ਜਾਂਦੇ ਹਨ, ਉਸ ਸੇਵਕ ਨੂੰ ਕਾਰਜ ਆਪ ਕਰਨ ਦੀ ਲੋੜ ਨਹੀਂ ਪੈਂਦੀ, ਉਸ ਸੇਵਕ ਦੇ ਕਾਰਜ ਸਤਿਗੁਰੂ ਕਰਦਾ ਹੈ। ਜਿਵੇਂ ਧੰਨੇ ਨੇ ਮਨ ਦੇ ਦਿੱਤਾ, ਉਸ ਦੇ ਕਾਰਜ ਸਤਿਗੁਰੂ ਨੇ ਆ ਕੇ ਕੀਤੇ। ਇਸ ਪ੍ਰਕਾਰ ਹੀ ਸ੍ਰੀ ਮਾਤਾ ਚੰਦ ਕੌਰ ਜੀ ਨੇ ਆਪਣਾ ਮਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ ਸੀ ਅਤੇ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਸਨ, ਜਿਸ ਵੀ ਕੰਮ ਦੀ ਸ਼ੁਰੂਆਤ ਕਰਦੇ ਸਨ, ਉਹ ਸੁਭਾਵਕ ਹੀ ਸਹਿਜ ਸੁਭਾਅ ਹੀ ਸੰਪੂਰਨ ਹੋ ਜਾਇਆ ਕਰਦਾ ਸੀ। ਇਹ ਉਹਨਾਂ ਦੀ ਭਗਤੀ ਦੀ ਕਮਾਈ ਸੀ ਅਤੇ ਸਤਿਗੁਰੂ ਦਾ ਆਸ਼ੀਰਵਾਦ ਸੀ। ਸਤਸੰਗੀਓ, ਇੱਕ ਥਾਂ 'ਤੇ ਹੋਰ ਬਹੁਤ ਖੂਬਸੂਰਤ ਪਾਠ ਆਉਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਗੁਰ ਸੇਵਾ ਅਤੇ ਭਗਤ ਕਮਾਈ, ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ, ਇਸ ਦਾ ਫਲ ਕੀ ਮਿਲਿਆ? ਤਬ ਇਹ ਮਾਨਸ ਦੇਹੀ ਪਾਈ। ਕਹਿੰਦੇ ਇਹ ਮਾਨਸ ਦੇਹੀ ਜਿਹੜੀ ਕਿ 84 ਲੱਖ ਜੂਨਾਂ ਦੇ ਵਿੱਚੋਂ ਭੋਗ ਕੇ ਪ੍ਰਾਪਤ ਹੁੰਦੀ ਹੈ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਕਹਿੰਦੇ ਹਨ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੋਏ ਕਹਿੰਦੇ ਹਨ ਕਿ ਮਨੁੱਖ, ਤੂੰ ਕਈ ਜਨਮਾਂ ਦੇ ਵਿੱਚ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮਾਂ ਦੇ ਵਿੱਚ ਤੂੰ ਕੀੜੇ ਦੇ ਰੂਪ ਧਾਰਨ ਕੀਤੇ। ਪਤੰਗਾ ਉੱਡਣ ਵਾਲੇ ਜਿਹੜੇ ਜੀਵ ਜੰਤੂ ਹੁੰਦੇ ਹਨ, ਜਦੋਂ ਬਾਰਿਸ਼ ਪੈਂਦੀ ਹੈ ਉਹ ਬਾਹਰ ਨਿਕਲਦੇ ਹਨ, ਉੱਡਦੇ ਹਨ। ਖੰਭਾਂ ਵਾਲੇ ਜੀਵ ਜੰਤੂ ਛੋਟੇ ਛੋਟੇ ਜਿਹੜੇ ਹਨ, ਉਹਨਾਂ ਦੀਆਂ ਜੂਨਾਂ ਤੂੰ ਧਾਰਨ ਕੀਤੀਆਂ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਹਿੰਦੇ ਹਨ, ਗਜ ਤੋਂ ਭਾਵ ਹਾਥੀ, ਮੀਨ ਤੋਂ ਭਾਵ ਮੱਛੀ। ਕਈ ਜਨਮਾਂ ਦੇ ਵਿੱਚ ਤੂੰ ਹਾਥੀ ਦੀ ਜੂਨ ਭੋਗੀ, ਕਈ ਜਨਮਾਂ ਦੇ ਵਿੱਚ ਤੂੰ ਮੀਨ ਭਾਵ ਮੱਛੀ ਦੀ ਜੂਨ ਭੋਗੀ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਕਹਿੰਦੇ ਹਨ ਕਿ ਕਈ ਜਨਮਾਂ ਦੇ ਵਿੱਚ ਤੂੰ ਪੰਛੀ ਬਣਿਆ, ਕਈ ਜਨਮ ਦੇ ਵਿੱਚ ਤੂੰ ਸਰਪ ਦੀ ਜੂਨ, ਸੱਪ ਦੀ ਜੂਨ ਭੋਗੀ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਈ ਜਨਮ ਤੂੰ ਘੋੜਾ ਬਣਿਆ, ਕਈ ਜਨਮ ਤੂੰ ਬ੍ਰਿਸ਼ਾਂ ਦੀ ਜੂਨ ਦੇ ਵਿੱਚ ਆਇਆ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਹਿੰਦੇ ਹਨ, ਮਿਲ ਜਗਦੀਸ ਮਿਲਣ ਕੀ ਬਰੀਆ, ਤੂੰ ਜਗਦੀਸ਼ ਨੂੰ ਮਿਲ, ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਬਹੁਤ ਕਰਮਾਂ ਦੇ ਨਾਲ, ਭਾਗਾਂ ਦੇ ਨਾਲ, ਬਹੁਤ ਹੀ ਸੁਭਾਗ ਦੇ ਨਾਲ ਇਹ ਮਨੁੱਖ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਇਹ ਤੇਰੀ ਅਵਸਥਾ ਹੈ ਮਿਲਣ ਦੀ, ਤੇਰੀ ਉਮਰ ਹੈ, ਤੇਰਾ ਸਮਾਂ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਕਹਿੰਦੇ ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਚਿਰਾਂ ਪਿੱਛੋਂ, ਬਹੁਤ ਹੀ ਸਮੇਂ ਪਿੱਛੋਂ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਤੇਰਾ ਸਮਾਂ ਹੈ ਸਤਿਗੁਰੂ ਨੂੰ ਪਾਉਣ ਦਾ, ਉਸ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ। ਇਹੀ ਥਿਊਰੀ ਨੂੰ ਲੈ ਕੇ ਸਤਸੰਗੀਓ ਭਗਤੀ ਦੀ ਕਮਾਈ ਸ੍ਰੀ ਮਾਤਾ ਚੰਦ ਕੌਰ ਜੀ ਨੇ ਕੀਤੀ, ਜਿਸ ਕਮਾਈ ਨੂੰ ਕਰਕੇ ਉਹ ਆਪਣਾ ਜੀਵਨ ਸਫਲ ਕਰਕੇ ਸੰਸਾਰ ਤੋਂ ਗਏ, ਉਹਨਾਂ ਦੀ ਭਗਤੀ ਦੀ ਕਮਾਈ, ਸੇਵਾ ਦੀ ਕਮਾਈ ਕਰਕੇ ਹੀ ਸਦਾ ਹੀ ਉਹ ਸਾਡੇ ਕੋਲ ਹਨ। ਭਗਤੀ ਕਰਨ ਵਾਲੇ, ਸੇਵਾ ਕਰਨ ਵਾਲੇ ਕਦੀ ਵੀ ਸੰਸਾਰ ਤੋਂ ਜਾਂਦੇ ਨਹੀਂ, ਦੇ ਕਰਕੇ ਤਾਂ ਸੰਸਾਰ ਤੋਂ ਤੁਰ ਜਾਂਦੇ ਹਨ, ਲੇਕਿਨ ਉਹ ਹਮੇਸ਼ਾ ਹੀ ਜਿਉਂਦੇ ਹਨ ਜਿਹੜੇ ਭਗਤੀ ਕਰਦੇ ਹਨ, ਦਾਨ ਕਰਦੇ ਹਨ ਔਰ ਸੇਵਾ ਕਰਦੇ ਹਨ। ਉਹ ਕਦੀ ਵੀ ਮਰਦੇ ਨਹੀਂ, ਜੰਮਣ ਮਰਨ ਦੇ ਵਿੱਚ ਨਹੀਂ ਆਉਂਦੇ, ਉਹ ਜੰਮਣ ਮਰਨ ਤੋਂ ਰਹਿਤ ਹੁੰਦੇ ਹਨ। ਉਹਨਾਂ ਦੇ ਵਿੱਚੋਂ ਹੀ ਸ੍ਰੀ ਮਾਤਾ ਚੰਦ ਕੌਰ ਜੀ, ਜਿਨ੍ਹਾਂ ਨੇ ਭਗਤੀ ਦੀ ਕਮਾਈ ਕਰਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਪ੍ਰਸੰਨ ਕੀਤਾ। ਗੁਰਸੇਵਾ ਅਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕਉ ਸਿਮਰ ਹੈ ਦੇਵ, ਦੇਵਤੇ ਵੀ ਇਸ ਦੇਹੀ ਵਿੱਚ ਸਿਮਰਨ ਕਰਦੇ ਹਨ। ਇਸ ਦੇਹੀ ਕਉ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੇ ਹਨ ਕਿ ਮਾਨਸ ਜਨਮ ਦਾ ਇਹੀ ਲਾਹ ਹੈ, ਸੰਸਾਰ ਦੇ ਉੱਤੇ ਆਏ ਹੋਏ ਮਨੁੱਖ ਨੂੰ ਕਿਸੇ ਵੀ ਚੀਜ਼ ਦਾ ਲਾਭ ਨਹੀਂ, ਭਾਵੇਂ ਉਹ ਕਿਤਨੇ ਵੀ ਭੋਗ ਭੋਗਦਾ ਹੈ, ਸੰਸਾਰ ਦੇ ਉੱਤੇ ਆ ਕੇ ਕਿਤਨੇ ਵੀ ਰੰਗ ਤਮਾਸ਼ੇ ਦੇਖਦਾ ਹੈ, ਕਿਤਨੇ ਹੀ ਸੁੱਖ प्राप्त करता है संसार दे उते आके, पर नाम तो बिना इन्हां सुखां दा कोई अर्थ नहीं। माता जी ने नाम जपया ते एक पिरत पाई। ए जड़ा रात दा नाम सिमरन है ए नहीं सी हुंदा, मैं दस देना योग समझदा हां कि ए भी एक बहुत वड्डी प्राप्ति श्री माता चंद कौर जी ने साडे उते बख्शिश कीती, कृपा कीती। ए नाम सिमरन जड़ा रात दा शुरू कीता उन्हां ने करवाया ते अज तक ए चलदा पिया है सफलता पूर्वक। इतिहास दे विच ए भी एक बहुत वड्डी महानता ते बहुत वड्डी गल है, इतिहासक गल है कि उन्हां ने नितनेम दे विच वादा कीता सवेर दा टाइम, दुपहर दा टाइम ते शाम दा टाइम। इन्हां टाइमां दे विच उन्हां ने नितनेम आरंभिया ते बहुत ज्यादा अपनियां अखां दे नाल तुसी सारिया ने वेख्या कि जे किते बाहर गए हुंदे सन तां वक्खरी गल सी, पर जदों श्री भैणी साहब होना ते तीन टाइम दा नितनेम कदी विसारिया नहीं सी। सवेरे आसा दी वार दे विच भी दर्शन दिया करदे सन, दुपहर दे नितनेम विच भी दर्शन दिया करदे सन, शाम दे नितनेम विच भी दर्शन दिया करदे सन ते साध संगत भी उन्हां वल वेख के ते हौसला धरदी सी कि जे माता जी आए हन ते असीं वी जाणा है। इह इक बड़ी वड्डी गल हुंदी है जदों किसी कौम दा कोई मोहरी सतगुरु जां माता जी आप अगे लग के सेवा करन दी जाच दसन, नाम जपन दी जाच दसन, ता उन्हां दे श्रद्धालु उन्हां दी संगत उन्हां दे पिछे उसे तरह ही तुर पैंदी है। एक बड़ा वड्डा प्रकरण सी, बहुत वड्डा हौसला सी ते बहुत वड्डा इतिहासक कार्ज सी जिहड़ा उन्हां ने संपूर्ण कीता ते आपां उन्हां दे दसे होए मार्ग दे उत्ते अज भी चलदे पए हां। सतसंगियो समय बीत जांदे हन, समयां दे विच ही इतिहास बनदे हन, समयां दे विच ही कुरबानियां हुंदियां हन, समयां दे विच ही जो भी नवीआं पिरतां पैंदियां हन ਉਹ ਸਮਾਜ ਦੇ ਸਾਹਮਣੇ ਆਉਂਦੀਆਂ ਹਨ। ਸ੍ਰੀ ਮਾਤਾ ਚੰਦ ਕੌਰ ਜੀ ਨੇ ਆਪਣਾ ਸਾਰਾ ਜੀਵਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਉਹਨਾਂ ਦੇ ਆਨੰਦ ਕਾਰਜ ਪਿੰਡ ਰੋਡੇ ਵਿਖੇ ਹੋਏ, ਉਸ ਤੋਂ ਉਪਰੰਤ ਤਕਰੀਬਨ 12 ਸਾਲ ਦਾ ਸਮਾਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਨੂੰਹ ਦੇ ਰੂਪ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ। ਜਦੋਂ ਸੰਨ 59 ਦੇ ਵਿੱਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਸ ਵਕਤ ਗੱਦੀ ਤੇ ਬਿਰਾਜਮਾਨ ਨਹੀਂ ਸਨ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਦੇਹ ਦਾ ਉਹਲਾ ਕੀਤਾ, ਆਪਣੇ ਸਰੀਰ ਨੂੰ ਤਿਆਗਿਆ। ਉਸ ਵਕਤ ਸਾਰਾ ਭਾਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਪਿਆ। ਉਹਨਾਂ ਨੇ ਇਸ ਗੁਰਸਿੱਖੀ ਦੇ ਗੁਰੂ ਨਾਨਕ ਦੀ ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ। ਬਹੁਤ ਵਧੀਆ ਕਾਰਜ ਜਿਹੜੇ ਸਨ ਸਮਾਜ ਨੂੰ ਉੱਪਰ ਚੁੱਕਣ ਵਾਸਤੇ, ਨਾਮਧਾਰੀ ਪੰਥ ਦੀ ਤਰੱਕੀ ਵਾਸਤੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਾਰਜ ਕੀਤੇ। ਉਸ ਵਕਤ 12 ਸਾਲ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਨੂੰਹ ਦੇ ਰੂਪ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਸ੍ਰੀ ਮਾਤਾ ਚੰਦ ਕੌਰ ਜੀ ਨੇ। ਉਸ ਤੋਂ ਉਪਰੰਤ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਹੱਥ ਆਈ ਤਾਂ ਉਸ ਵਕਤ ਵੇਖਣ ਵਾਲਿਆਂ ਨੇ ਵੇਖਿਆ, ਸੁਣਨ ਵਾਲਿਆਂ ਨੇ ਸੁਣਿਆ ਕਿ ਉਹ ਸਮਾਂ ਸੀ ਜਦੋਂ ਉਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਮਹਿਲ ਬਣ ਚੁੱਕੇ ਸਨ ਤੇ ਸਾਰੀ ਗੁਰੂ ਘਰ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਸੀ, ਪਰ ਉਸ ਵਕਤ ਕਦੀ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਮਾਣ ਨਹੀਂ ਆਇਆ, ਇਹ ਹੰਗਤਾ ਨਹੀਂ ਆਈ ਕਿ ਮੈਂ ਗੁਰੂ ਕੇ ਮਹਿਲ ਹਾਂ, ਮੈਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਘਰੋਂ ਹਾਂ ਤੇ ਮੈਂ ਹੁਣ ਸੇਵਾ ਨਾ ਕਰਾਂ, ਸਿੱਖ ਸੇਵਕ ਬਹੁਤ ਹਨ ਸੇਵਾ ਕਰਨ ਵਾਸਤੇ, ਉਹ ਆਪੇ ਹੀ ਕਰ ਲਿਆ ਕਰਨਗੇ। ਨਹੀਂ, ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਆਈ, ਸਗੋਂ ਲਿਖਾਰੀ ਜਨ ਕਹਿੰਦੇ ਹਨ, ਸਵਰਨ ਸਿੰਘ ਜੀ ਵਿਰਕ ਨੇ ਕਿਤਾਬ ਜਿਹੜੀ ਲਿਖੀ ਹੈ ਉਸ ਦੇ ਵਿੱਚ ਉਹ ਕਹਿੰਦੇ ਹਨ ਕਿ ਉਹਨਾਂ ਨੇ ਆਪਣੀ ਸੇਵਾ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰ ਦਿੱਤਾ, ਪਹਿਲਾਂ ਦੇ ਨਾਲੋਂ ਸੇਵਾ ਦੇ ਵਿੱਚ ਵਾਧਾ ਕਰ ਦਿੱਤਾ। ਜੇ ਪਹਿਲਾਂ 6 ਘੰਟੇ ਸੇਵਾ ਸੀ ਤੇ ਉਸ ਤੋਂ ਬਾਅਦ 12 ਘੰਟੇ ਦੇ ਸਮੇਂ ਦੇ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਜਿਹੜੀ ਸੀ ਉਸ ਦੀ ਆਰੰਭਤਾ ਕਰ ਦਿੱਤੀ ਤੇ ਬਹੁਤ ਭਾਰੀ ਸੇਵਾ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੀਤੀ। ਮੰਜਾ ਨਹੀਂ ਵੇਖਿਆ, ਨੀਂਦ ਨਹੀਂ ਵੇਖੀ, ਲੰਮੇ ਪੈਣ ਦਾ ਇਹ ਜਿਹੜਾ ਲਾਲਚ ਸੀ ਉਹ ਨਹੀਂ ਕੀਤਾ। ਸੇਵਾ ਦੇ ਵਿੱਚ ਹੀ ਕੇਵਲ ਉਹਨਾਂ ਨੇ ਆਪਣਾ ਧਿਆਨ ਲੀਨ ਕਰ ਲਿਆ ਕਿ ਗੁਰੂ ਘਰ ਦੀ ਸੇਵਾ ਹੈ, ਇਹ ਸੇਵਾ ਮੈਂ ਕਰਨੀ ਹੈ ਅਤੇ ਮੇਰਾ ਮੁੱਖ ਫਰਜ਼ ਹੈ। ਦ੍ਰਿੜ ਇਰਾਦੇ ਸਨ, ਬੁਲੰਦ ਹੌਂਸਲੇ ਸਨ, ਕਦੀ ਵੀ ਹੌਂਸਲਾ ਟੁੱਟਿਆ ਨਹੀਂ। ਅਤੇ ਜੇ ਕਿਸੇ ਨੇ ਆ ਕੇ ਸੇਵਾ ਦੇ ਮਾਮਲੇ ਦੇ ਵਿੱਚ ਢਿੱਲਾਪਣ ਪਾਉਣ ਦੀ ਗੱਲ ਕੀਤੀ ਕਿ ਮਾਤਾ ਜੀ ਆਹ ਕੰਮ ਜਿਹੜਾ ਹੈ ਅੱਜ ਰਹਿਣ ਦਿੰਦੇ ਹਾਂ, ਇਹ ਕੱਲ੍ਹ ਨੂੰ ਕਰ ਲਵਾਂਗੇ, ਤਾਂ ਮਾਤਾ ਜੀ ਨੇ ਇਹ ਬਚਨ ਕੀਤਾ ਕਿ ਨਹੀਂ, ਇਹ ਕੰਮ ਅੱਜ ਹੀ ਕਰਨਾ ਹੈ, ਕੱਲ੍ਹ ਦਾ ਕੰਮ ਕੱਲ੍ਹ ਕੀਤਾ ਜਾਏਗਾ, ਅੱਜ ਦਾ ਕੰਮ ਅੱਜ ਕੀਤਾ ਜਾਏਗਾ। ਭਾਵ ਕਿ ਕਈ ਜਗਿਆਸੂ ਜਨ ਸੇਵਾਦਾਰ ਗੱਲ ਨੂੰ ਢਿੱਲਾ ਪਾਉਣ ਦਾ ਯਤਨ ਕਰਿਆ ਕਰਦੇ ਸਨ, ਪਰ ਉਹ ਉਸੇ ਵਕਤ ਹੀ ਉਸ ਗੱਲ ਦੇ ਉੱਤੇ ਸਟੈਂਡ ਲੈ ਕੇ ਕਿ ਨਹੀਂ, ਇਹ ਕੰਮ ਜਿਹੜਾ ਹੈ ਸਤਿਗੁਰੂ ਦੇ ਘਰ ਦਾ ਕੰਮ ਹੈ ਅਤੇ ਇਹ ਕੰਮ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ। ਉਹ ਚਿੰਤਾ ਤੁਰ ਹੋ ਜਾਇਆ ਕਰਦੇ ਸਨ ਕਿ ਬਹੁਤ ਛੇਤੀ ਇਹ ਕੰਮ ਜਿਹੜਾ ਹੋ ਜਾਵੇ ਤਾਂ ਕਿ ਨਵਾਂ ਕੰਮ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਵੇ। ਸ਼ੁਭ ਗੁਣ ਵਾਲੀਆਂ ਇਸਤਰੀਆਂ ਸਤਿਗੁਰੂ ਜੀ ਦੇ ਮਹਿਲ, ਗੁਰੂ ਸਾਹਿਬ ਕਹਿੰਦੇ ਹਨ, ਸ਼ਬਦ ਹੈ ਪੰਜਵੇਂ ਪਾਤਸ਼ਾਹ ਜੀ ਦਾ ਆਸਾ ਰਾਗ ਦੇ ਵਿੱਚ, ਕਹਿੰਦੇ ਹਨ, ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਬਦ ਦੇ ਵਿੱਚ ਬਿਆਨ ਕਰਦੇ ਹਨ ਕਿ ਹੇ ਮੇਰੀ ਜਿੰਦੇ, ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੋ, ਦਾਸੀ ਬਣ ਕੇ ਰਹਿ, ਪ੍ਰੇਮ ਭਾਵਨਾ ਦੇ ਨਾਲ ਰਹਿ, ਸਮਾਜ ਦੇ ਵਿੱਚ ਤੈਨੂੰ ਤਾਂ ਪ੍ਰਸਿੱਧੀ ਪ੍ਰਾਪਤ ਹੋਏਗੀ ਜੇ ਤੂੰ ਆਪਣੇ ਅੰਦਰ ਨਿਮਰਤਾ ਧਾਰਨ ਕਰ ਲਵੇਂਗੀ, ਆਪਣੇ ਅੰਦਰ ਦਇਆਲਤਾ ਵਾਲੇ ਸ਼ੁਭ ਗੁਣ ਜਿਹੜੇ ਹਨ ਉਹ ਧਾਰਨ ਕਰ ਲਵੇਂਗੀ ਅਤੇ ਤੈਨੂੰ ਸੰਸਾਰ ਦੇ ਵਿੱਚ ਮਾਣ ਅਤੇ ਸਨਮਾਨ ਦੀ ਪ੍ਰਾਪਤੀ ਹੋਏਗੀ। ਹਿੰਦੂ ਧਰਮ ਦੇ ਵਿਦਵਾਤਾ ਗੁਸਾਈ ਤੁਲਸੀਦਾਸ ਜੀ ਆਪਣੇ ਇੱਕ ਸ਼ਬਦ ਦੇ ਵਿੱਚ, ਆਪਣੀ ਰਚਨਾ ਦੇ ਵਿੱਚ ਬਿਆਨ ਕਰਦੇ ਹਨ, ਉਹ ਕਹਿੰਦੇ ਹਨ, ਤੁਲਸੀ ਯੇ ਸੰਸਾਰ ਮੈਂ ਤੀਨ ਬਸਤ ਹੈ ਸਾਰ, ਮਿੱਠਾ ਬੋਲਣ ਨਿਵ ਚੱਲਣ ਕਰਨਾ ਪਰ ਉਪਕਾਰ। ਗੁਸਾਈ ਤੁਲਸੀਦਾਸ ਜੀ ਕਹਿੰਦੇ ਹਨ ਕਿ ਸੰਸਾਰ ਦੇ ਵਿੱਚ ਤਿੰਨ ਗੁਣ ਬਹੁਤ ਉੱਤਮ ਹਨ, ਜੇ ਕੋਈ ਮਨੁੱਖ, ਜੇ ਕੋਈ ਜਗਿਆਸੂ ਪੁਰਸ਼, ਜੇ ਕੋਈ ਜੀਵ ਰੂਪ ਇਸਤਰੀ ਇਹਨਾਂ ਤਿੰਨਾਂ ਗੁਣਾਂ ਨੂੰ ਧਾਰਨ ਕਰ ਲਵੇ ਤੇ ਇਹ ਤਿੰਨ ਗੁਣ ਬਹੁਤ ਉੱਤਮ ਹਨ। ਉਹ ਤਿੰਨ ਗੁਣ ਕਿਹੜੇ ਹਨ? ਗੁਸਾਈ ਤੁਲਸੀਦਾਸ ਜੀ ਕਹਿੰਦੇ ਹਨ, ਤੁਲਸੀ ਯੇ ਸੰਸਾਰ ਮੈਂ ਤੀਨ ਬਸਤ ਹੈ ਸਾਰ। ਤਿੰਨ ਗੁਣ ਹਨ, ਕਿਹੜੇ ਹਨ? ਮਿੱਠਾ ਬੋਲਣ, ਨਿਵ ਚੱਲਣ ਤੇ ਕਰਨਾ ਪਰਉਪਕਾਰ। ਗੁਸਾਈ ਜੀ ਕਹਿੰਦੇ ਹਨ ਕਿ ਮਿੱਠਾ ਬੋਲਣਾ ਜ਼ੁਬਾਨ ਦੇ ਵਿੱਚੋਂ, ਮਿੱਠਾ ਬੋਲਣ ਨਿਵ ਚੱਲਣ, ਸੰਸਾਰ ਦੇ ਵਿੱਚ ਨਿਉਂ ਕੇ ਚੱਲਣਾ, ਅੱਖਾਂ ਨੀਵੀਆਂ ਕਰਕੇ ਰਹਿਣਾ, ਨਿਵ ਚੱਲਣ ਕਰਨਾ ਪਰਉਪਕਾਰ ਤੇ ਕਿਸੇ ਦੇ ਉੱਤੇ ਪਰਉਪਕਾਰ ਕਰ ਦੇਣਾ। ਇਹ ਤਿੰਨ ਗੁਣ ਜਿਸ ਜੀਵ ਰੂਪ ਇਸਤਰੀ ਦੇ ਵਿੱਚ ਆ ਜਾਂਦੇ ਹਨ, ਜਿਸ ਜਗਿਆਸੂ ਦੇ ਵਿੱਚ ਆ ਜਾਂਦੇ ਹਨ, ਉਹ ਜਗਿਆਸੂ ਮਾਣ ਸਨਮਾਨ ਦੀ ਪ੍ਰਾਪਤੀ ਕਰਦਾ ਹੈ ਸੰਸਾਰ ਦੇ ਵਿੱਚ। ਕਹਿੰਦੇ ਹਨ ਕਿ ਦਇਆ, ਜਿਸ ਹਿਰਦੇ ਦੇ ਵਿੱਚ ਦਇਆ ਨਹੀਂ, ਉਹ ਹਿਰਦਾ ਕਦੇ ਵੀ ਤਰਸਯੋਗ ਨਹੀਂ ਹੋ ਸਕਦਾ। ਕਿਸੇ ਗਰੀਬ ਦੇ ਉੱਤੇ ਤਰਸ ਨਹੀਂ ਕਰ ਸਕਦਾ, ਕਿਸੇ ਤੇ ਜ਼ੁਲਮ ਹੁੰਦਾ ਵੇਖ ਕੇ ਤਰਸ ਨਹੀਂ ਆਏਗਾ ਉਸ ਹਿਰਦੇ ਦੇ ਵਿੱਚ, ਕਿਸੇ ਦੇ ਉੱਤੇ ਕਸ਼ਟ ਆਇਆ ਵੇਖ ਕੇ ਉਸ ਹਿਰਦੇ ਦੇ ਵਿੱਚ ਤਰਸ ਨਹੀਂ ਆਏਗਾ, ਕਿਸੇ ਗਰੀਬ ਨੂੰ ਮਰਦਿਆਂ ਹੋਇਆਂ ਵੇਖ ਕੇ ਉਸ ਹਿਰਦੇ ਦੇ ਵਿੱਚ ਤਰਸ ਨਹੀਂ ਆਏਗਾ ਜਿਸ ਹਿਰਦੇ ਦੇ ਵਿੱਚ ਦਇਆ ਨਹੀਂ ਹੈ। ਜਿਸ ਹਿਰਦੇ ਦੇ ਵਿੱਚ ਦਇਆ ਹੈ ਉਹ ਗਰੀਬ ਨੂੰ ਤੜਫਦਾ ਵੇਖ ਕੇ ਆਪ ਤੜਫਣ ਲੱਗ ਜਾਏਗਾ, ਜਿਸ ਹਿਰਦੇ ਦੇ ਵਿੱਚ ਦਇਆ ਹੈ ਉਹ ਗਰੀਬ ਨੂੰ ਰੋਂਦਾ ਵੇਖ ਕੇ ਆਪ ਰੋਣ ਲੱਗ ਪਏਗਾ, ਜਿਸ ਹਿਰਦੇ ਦੇ ਵਿੱਚ ਦਇਆ ਹੈ ਉਹ ਗਰੀਬ ਨੂੰ ਭੁੱਖਾ ਮਰਦਾ ਨਹੀਂ ਜਰੇਗਾ, ਉਹ ਉਸ ਨੂੰ ਕੁਛ ਨਾ ਕੁਛ ਕਿਤਿਓਂ ਵੀ ਖਾਣ ਲਈ ਲਿਆ ਕੇ ਦੇਵੇਗਾ। ਇਹ ਗੁਣ ਸਨ ਸ਼੍ਰੀ ਮਾਤਾ ਚੰਦ ਕੌਰ ਜੀ ਦੇ ਅੰਦਰ। ਜਦੋਂ ਕਿਸੇ ਗਰੀਬ ਨੇ ਰੋਣਾ ਤੇ ਉਹਨਾਂ ਦਾ ਆਪ ਮੁਹਾਰੇ ਰੋਣ ਨਿਕਲ ਜਾਂਦਾ ਸੀ, ਅੱਖਾਂ ਦੇ ਵਿੱਚੋਂ ਹੰਝੂ ਬਰਸਣ ਲੱਗ ਪੈਂਦੇ ਸਨ। ਜੇ ਕਿਸੇ ਭੁੱਖੇ ਨੇ ਆਉਣਾ ਰੋਟੀ ਦੀ ਪ੍ਰਸ਼ਾਦੇ ਦੀ ਮੰਗ ਕਰਨੀ ਉਹਨੂੰ ਪ੍ਰਸ਼ਾਦਾ ਦੇਣਾ। ਜੇ ਕਿਸੇ ਨੇ ਸਮੇਂ ਦੇ ਮਾਰੇ ਹੋਏ ਨੇ ਡਿੱਗੇ ਨੇ ਸ੍ਰੀ ਭੈਣੀ ਸਾਹਿਬ ਆ ਜਾਣਾ, ਉਹਨੂੰ ਚੁੱਕ ਕੇ ਆਰਥਿਕ ਪੱਖੋਂ ਮਦਦ ਕਰਕੇ, ਉਹਦੀ ਯੋਗ ਮਦਦ ਕਰਕੇ ਉਹਨੂੰ ਸੰਸਾਰ ਦੇ ਵਿੱਚ ਦਿਨ ਕੱਟਣ ਜੋਗੇ ਕਰ ਦੇਣਾ। ਔਰ ਜੇ ਕਿਸੇ ਜਗਿਆਸੂ ਪੁਰਸ਼ ਨੇ ਦੁਖੀ ਹੋਏ ਨੇ ਆਉਣਾ ਤੇ ਉਹਨੂੰ ਆਖਣਾ ਕਿ ਤੂੰ ਨਾਮ ਜਪ, ਸੇਵਾ ਕਰ। ਇੱਕ ਵਾਰੀ ਕਹਿੰਦੇ ਹਨ ਕਿ ਸੇਵਾ ਕਰਦਿਆਂ ਹੋਇਆ ਕਿਸੇ ਸੇਵਾਦਾਰ ਨੇ ਆਖਿਆ, ਮਾਤਾ ਜੀ ਤੁਸੀਂ ਧੁੱਪੇ ਖੜੇ ਹੋਏ ਹੋ, ਤੁਹਾਡੇ ਸਰੀਰ ਨੂੰ ਕਸ਼ਟ ਆਏਗਾ, ਤੁਹਾਨੂੰ ਬੁਖਾਰ ਹੋ ਜਾਏਗਾ, ਤੁਹਾਡਾ ਸਰੀਰ ਜਿਹੜਾ ਹੈ ਰੋਗੀ ਹੋ ਜਾਏਗਾ। ਸ੍ਰੀ ਮਾਤਾ ਚੰਦ ਕੌਰ ਜੀ ਨੇ ਇਹ ਬਚਨ ਕੀਤਾ ਕਿ ਮੈਂ ਤਾਂ ਸੇਵਾ ਕਰਦੀ ਹੀ ਠੀਕ ਰਹਿੰਦੀ ਹਾਂ, ਸੇਵਾ ਕਰਦੀ ਅਰੋਗ ਰਹਿੰਦੀ ਹਾਂ। ਇਸ ਕਰਕੇ ਸੇਵਾ ਕਰਨ ਦੇ ਨਾਲ ਕੋਈ ਬਿਮਾਰੀ ਨਹੀਂ ਲੱਗਦੀ, ਸੇਵਾ ਕਰਨ ਦੇ ਨਾਲ ਕੋਈ ਕਸ਼ਟ ਨਹੀਂ ਆਉਂਦਾ। ਤੁਸੀਂ ਸੇਵਾ ਕਰਿਆ ਕਰੋ, ਇਹ ਉਹਨਾਂ ਦੇ ਸ਼ੁਭ ਬਚਨ ਹੋਇਆ ਕਰਦੇ ਸਨ। ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਕਿ ਮਾਤਾ ਜੀ ਨੇ ਕਿੰਨੇ ਕਸ਼ਟ ਝੱਲ ਕੇ ਆਪਣੇ ਜੀਵਨ ਦੇ ਵਿੱਚ ਸੇਵਾ ਨੂੰ ਨਿਭਾਇਆ, ਸੇਵਾ ਕੀਤੀ ਤੇ ਕਰਵਾਈ। ਇਸ ਉੱਤੇ ਬਹੁਤ ਵਿਸਥਾਰ ਦੇਣ ਦੀ ਲੋੜ ਨਹੀਂ, ਤੁਸੀਂ ਸਾਰਿਆਂ ਨੇ ਆਪਣੇ ਅੱਖੀਂ ਦੇਖਿਆ ਹੋਇਆ। ਗੁਰੂ ਸਾਹਿਬ ਕਹਿੰਦੇ, ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸੇਖੁਰੀ। ਅਚਾਰਾ ਤੋਂ ਭਾਵ ਕੰਮ ਚੰਗੇ, ਕੰਮ ਚੰਗੇ ਗੁਣ। ਹੇ ਮੇਰੀ ਜਿੰਦੇ, ਤੂੰ ਸੰਤਾਂ ਦੀ ਦਾਸੀ ਹੋ ਜਾ, ਤੂੰ ਸੰਤਾਂ ਦੇ ਚਰਨ ਕਮਲਾਂ ਦੀ ਦੀਵਾਨੀ ਹੋ ਜਾ, ਤੂੰ ਸੰਤਾਂ ਦੀ ਸੇਵਾ ਦੇ ਵਿੱਚ ਲੀਨ ਹੋ ਜਾ, ਤੂੰ ਸੰਤਾਂ ਦੀ ਸੇਵਾ ਨੂੰ ਆਪਣਾ ਪ੍ਰਮੁੱਖ ਕਰਮ ਸਮਝ ਲੈ। ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸੇਖੁਰੀ। ਇਹ ਗੁਣ ਜਿਹੜੇ ਹਨ ਇਹ ਤੂੰ ਆਪਣੇ ਅੰਦਰ ਧਾਰਨ ਕਰ ਲੈ। ਸਾਧੂ ਜੇ ਕੋਈ ਤੇਰੇ ਦਰ ਦੇ ਉੱਤੇ ਆਉਂਦਾ ਹੈ ਤੇ ਉਸ ਦੀ ਸੇਵਾ ਕਰ। ਜੇ ਕੋਈ ਸਮੇਂ ਦਾ ਮਾਰਿਆ ਤੇਰੇ ਦਰ ਦੇ ਉੱਤੇ ਆਉਂਦਾ ਹੈ, ਉਸ ਦੀ ਯੋਗ ਸਹਾਇਤਾ ਕਰ। ਜੇ ਕੋਈ ਫਕੀਰ ਮੰਗਣ ਵਾਸਤੇ ਤੇਰੇ ਦਰ ਦੇ ਉੱਤੇ ਆਉਂਦਾ ਹੈ, ਉਸ ਦੇ ਬਾਟੇ ਦੇ ਵਿੱਚ ਕੁਛ ਨਾ ਕੁਛ ਖੈਰ ਜ਼ਰੂਰ ਪਾ। ਇਹ ਪੰਜਵੇਂ ਪਾਤਸ਼ਾਹ ਬਿਆਨ ਕਰਦੇ ਹਨ ਕਿ ਹੇ ਜੀਵ ਰੂਪ ਇਸਤਰੀ, ਤੇਰੇ ਅੰਦਰ ਇਹ ਗੁਣ ਹੋਣੇ ਚਾਹੀਦੇ ਹਨ, ਜੋ ਗੁਣ ਸ੍ਰੀ ਮਾਤਾ ਚੰਦ ਕੌਰ ਜੀ ਨੇ ਧਾਰਨ ਕੀਤੇ ਹੋਏ ਸਨ, ਇਸ ਤੋਪ ਨੂੰ ਸਫਲ ਕਰਕੇ ਵਿਖਾਇਆ ਹੋਇਆ ਸੀ। ਸਤਸੰਗੀਓ, ਅੱਗੇ ਕਹਿੰਦੇ ਹਨ ਸਗਲ ਗੁਣਾ ਗੁਣੇ ਉਤਮੋ। ਕਹਿੰਦੇ ਸਗਲ ਗੁਣਾ, ਇਹ ਜਿਹੜਾ ਗੁਣ ਹੈ ਇਹ ਸਭ ਗੁਣਾਂ ਤੋਂ ਉੱਤਮ ਗੁਣ ਹੈ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਪੇਖੁਰੀ। ਕਹਿੰਦੇ ਹਨ ਹੇ ਜਿੰਦੇ, ਉਸ ਖਸਮ ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾ ਖਿਆਲ ਕਰ, ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ, ਉਸ ਪ੍ਰਭੂ ਦੇ ਲੜ ਲੱਗ ਜਾ। ਭਰਤਾ ਦੂਰ ਨਾ ਪੇਖੁਰੀ, ਤੂੰ ਉਸ ਸਤਿਗੁਰੂ ਨੂੰ ਆਪਣੇ ਤੋਂ ਦੂਰ ਨਾ ਸਮਝ, ਉਸ ਨੂੰ ਇਹ ਸਮਝ ਕਿ ਉਹ ਹਮੇਸ਼ਾ ਹੀ ਮੇਰੇ ਨਾਲ ਹੈ, ਹਮੇਸ਼ਾ ਹੀ ਮੇਰੇ ਅੰਗ ਸੰਗ ਹੈ। ਮਨੁੱਖ ਜੰਗਲ ਦੇ ਵਿੱਚ ਤੁਰਿਆ ਜਾਂਦਾ ਹੋਵੇ, ਇਕੱਲਾ ਹੋਵੇ, ਖੂਨੀ ਸ਼ੇਰ ਆ ਕੇ ਉਸਦਾ ਰਾਹ ਰੋਕ ਲੈਣ, ਖੂਨੀ ਬਘਿਆੜ ਆ ਕੇ ਉਸਦਾ ਰਾਹ ਰੋਕ ਲੈਣ, ਉਸ ਵਕਤ ਜੇ ਕੋਈ ਵੀ ਉਸਦੇ ਸੰਗ ਨਹੀਂ ਹੁੰਦਾ ਉਸਦੀ ਮਦਦ ਕਰਨ ਵਾਸਤੇ, ਤਾਂ ਗੁਣੀ ਜਨ ਕਹਿੰਦੇ ਹਨ ਕਿ ਇੱਕ ਸਤਿਗੁਰੂ ਅਕਾਲ ਪੁਰਖ ਜ਼ਰੂਰ ਉਹਦੇ ਕੋਲ ਹੁੰਦਾ। ਜਦੋਂ ਉਹ ਹਿਰਦਿਓਂ ਹੋ ਕੇ ਤੇ ਆਵਾਜ਼ ਦਿੰਦਾ ਹੈ ਤੇ ਉਸ ਵਕਤ ਸਤਿਗੁਰੂ ਮਨੁੱਖ ਦੇ ਕੋਲ ਹੁੰਦਾ ਹੈ ਤੇ ਉਸਦੀ ਸਹਾਇਤਾ ਕਰਦਾ ਹੈ। ਸਿਰਫ ਅੰਤਰ ਇਤਨਾ ਹੀ ਹੈ ਕਿ ਮਨੁੱਖ ਉਹਨੂੰ ਬੁਲਾਉਂਦਾ ਕਿਹੜੇ ਹਿਸਾਬ ਦੇ ਨਾਲ ਹੈ, ਮਨੁੱਖ ਉਹਨੂੰ ਸੱਦਦਾ ਕਿਹੜੇ ਢੰਗ ਦੇ ਨਾਲ ਹੈ। ਮਨ ਵਿੱਚ ਹੰਕਾਰ ਰੱਖ ਕੇ ਸੱਦਦਾ ਹੈ ਤਾਂ ਉਹ ਦੂਰ ਹੈ, ਜੇ ਮਨ ਵਿੱਚ ਨਿਮਰਤਾ ਰੱਖ ਕੇ ਸੱਦਦਾ ਹੈ ਤਾਂ ਉਹ ਮਨੁੱਖ ਦੇ ਇਤਨਾ ਨੇੜੇ ਹੈ ਕਿ ਮਨੁੱਖ ਇੱਕ ਵਾਰੀ ਪਲਕ ਝਪਕਦਾ ਹੈ ਤੇ ਉਹ ਉਸ ਦੇ ਕੋਲ ਖਲੋਤਾ ਹੁੰਦਾ ਹੈ ਉਸਦੀ ਮਦਦ ਵਾਸਤੇ। ਇੰਨਾ ਕੀ ਟਾਈਮ ਲੱਗਦਾ ਜਿੰਨਾ ਕੁ ਆਪਾਂ ਅੱਖ ਦੀ ਪਲਕ ਨੂੰ ਝਪਕਦੇ ਹਾਂ, ਇੰਨੇ ਕੁ ਟਾਈਮ ਦੇ ਵਿੱਚ ਉਹ ਮਨੁੱਖ ਦੇ ਕੋਲ ਉਸਦੀ ਸਹਾਇਤਾ ਵਾਸਤੇ ਆ ਕੇ ਤਤਪਰ ਖੜਾ ਹੋ ਜਾਂਦਾ ਹੈ। ਇਹ ਸਤਿਗੁਰੂ ਦੀ ਵਡਿਆਈ ਹੈ। ਪਰ ਇੱਥੇ ਫਰਕ ਸਿਰਫ ਇਤਨਾ ਹੀ ਹੈ ਕਿ ਉਸ ਨੂੰ ਸੱਦਣਾ ਕਿਵੇਂ ਹੈ, ਉਸ ਨੂੰ ਬੁਲਾਉਣਾ ਕਿਵੇਂ ਹੈ, ਉਸ ਨੂੰ ਆਪਣੇ ਨਜ਼ਦੀਕ ਕਿਵੇਂ ਲੈ ਕੇ ਆਉਣਾ ਹੈ। ਇਹ ਮਨੁੱਖ ਦੀ ਬਿਰਤੀ ਤੇ, ਮਨੁੱਖ ਦੇ ਵਿਸ਼ਵਾਸ ਤੇ, ਮਨੁੱਖ ਦੀ ਸ਼ਰਧਾ ਦੇ ਉੱਤੇ ਨਿਰਭਰ ਕਰਦਾ ਹੈ। ਤਾਂ ਸਤਸੰਗੀਓ, ਸ੍ਰੀ ਮਾਤਾ ਚੰਦ ਕੌਰ ਜੀ ਇਸ ਪੱਖੋਂ ਵੀ ਸੰਪੂਰਨ ਸਨ ਜਦੋਂ ਉਹ ਸਤਿਗੁਰੂ ਜੀ ਨੂੰ ਯਾਦ ਕਰਦੇ ਸਨ ਜਾਂ ਉਹਨਾਂ ਦੇ ਦਰਸ਼ਨਾਂ ਦੀ ਤੀਬਰ ਇੱਛਾ ਉਹਨਾਂ ਦੇ ਮਨ ਦੇ ਵਿੱਚ ਪ੍ਰਗਟ ਹੁੰਦੀ ਸੀ ਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦਰਸ਼ਨ ਦਿਆ ਕਰਦੇ ਸਨ। ਇੱਥੋਂ ਤੱਕ ਸੇਵਾਦਾਰਾਂ ਦੇ ਕੋਲ ਜਾ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਰਿਆ ਕਰਨੇ ਕਿ ਤੁਸੀਂ ਆਪ ਤਾਂ ਰੈਸਟ ਕਰ ਲੈਂਦੇ ਹੋ, ਮੇਰੀ ਸਿੰਘਣੀ ਨੂੰ ਵੀ ਰੈਸਟ ਦੇ ਦਿਆ ਕਰੋ ਕੁਝ ਪਲ ਵਾਸਤੇ, ਕੁਝ ਸਮੇਂ ਵਾਸਤੇ। ਤਾਂ ਸਤਸੰਗੀਓ, ਉਸ ਵਕਤ ਮਾਸਟਰ ਨਿਹਾਲ ਸਿੰਘ ਜੀ ਲਿਖਦੇ ਹਨ ਕਿ ਮਾਤਾ ਜੀ ਤਾਂ ਮਾਤਾ ਜੀ ਸਨ, ਉਹ ਰੈਸਟ ਕੰਮ ਦੇ ਟਾਈਮ ਨਹੀਂ ਸਨ ਕਰਦੇ। ਰੈਸਟ ਕੰਮ ਦੇ ਟਾਈਮ ਉਹਨਾਂ ਦੇ ਹਿੱਸੇ ਦੇ ਵਿੱਚ ਨਹੀਂ ਸੀ ਆਈ। ਮਾਸਟਰ ਜੀ ਕਹਿੰਦੇ ਹਨ ਕਿ ਮਾਤਾ ਜੀ ਰੈਸਟ ਤਾਂ ਉਦੋਂ ਹੀ ਕਰਦੇ ਸਨ ਜਦੋਂ ਕੰਮ ਸੰਪੂਰਨ ਹੋ ਜਾਂਦਾ ਸੀ, ਕੋਈ ਬਿਲਡਿੰਗ, ਕੋਈ ਕੋਠੀ, ਕੋਈ ਇਮਾਰਤ, ਜਦੋਂ ਉਸ ਦਾ ਕੰਮ ਚਾਲੂ ਕੀਤਾ ਹੋਣਾ, ਜਦੋਂ ਉਹ ਸਿਰੇ ਚੜ੍ਹ ਜਾਣਾ ਤੇ ਉਦੋਂ ਹੀ ਮਾਤਾ ਜੀ ਦੀ ਰੈਸਟ ਹੁੰਦੀ ਸੀ। ਮਾਸਟਰ ਜੀ ਕਹਿੰਦੇ ਹਨ ਇਸ ਤੋਂ ਪਹਿਲਾਂ ਉਹ ਰੈਸਟ ਨਹੀਂ ਸਨ ਕਰਦੇ। ਸੋ ਸਤਸੰਗੀ, ਉਹ ਇਸ ਤਰ੍ਹਾਂ ਦਾ ਜੀਵਨ, ਇਸ ਤਰ੍ਹਾਂ ਦੀ ਘਾਲਣਾ, ਮੈਂ ਇਤਿਹਾਸ ਨੂੰ ਜਦੋਂ ਪੜ੍ਹਦਾ ਹਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਮਾਤਾਵਾਂ ਹੋਈਆਂ ਹਨ, ਇਹ 72 ਸਾਲ ਦੀ ਸੇਵਾ ਕਿਸੇ ਵੀ ਮਾਤਾ ਦੇ, ਗੁਰੂ ਮਾਤਾ ਦੇ ਸਤਸੰਗੀ ਉਹ ਹਿੱਸੇ ਦੇ ਵਿੱਚ ਨਹੀਂ ਆਈ ਜਿਹੜੀ ਸੇਵਾ ਸ੍ਰੀ ਮਾਤਾ ਚੰਦ ਕੌਰ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੀਤੀ। ਔਰ ਕਿਸੇ ਹੋਰ ਚੀਜ਼ ਨੂੰ ਤਰਜੀਹ ਨਹੀਂ ਦਿੱਤੀ, ਕਿਸੇ ਹੋਰ ਚੀਜ਼ ਨੂੰ ਪਿਆਰ ਨਹੀਂ ਕੀਤਾ, ਕਿਸੇ ਹੋਰ ਚੀਜ਼ ਦਾ ਧਿਆਨ ਨਹੀਂ ਧਰਿਆ, ਸਤਿਗੁਰੂ ਜਗਜੀਤ ਸਿੰਘ ਜੀ ਦਾ ਧਿਆਨ ਧਰਿਆ ਤੇ ਇਸ ਪੱਖੋਂ ਹਮੇਸ਼ਾ ਚਿੰਤਾ ਤੁਰ ਰਹੇ ਕਿ ਇਹ ਗੁਰੂ ਘਰ ਦੀ ਜਿਹੜੀ ਸੇਵਾ ਹੈ ਇਹ ਸੰਪੂਰਨ ਹੋ ਜਾਵੇ। ਗੁਰੂ ਘਰ ਦੀ ਇਮਾਰਤ ਹੈ, ਗੁਰੂ ਘਰ ਦਾ ਕੋਈ ਮੰਦਿਰ ਹੈ, ਗੁਰੂ ਘਰ ਦਾ ਕੋਈ ਧਾਰਮਿਕ ਅਸਥਾਨ ਹੈ, ਉਸ ਨੂੰ ਆਰੰਭਤਾ ਕੀਤੀ ਹੈ ਤੇ ਉਹ ਸੰਪੂਰਨ ਹੋ ਜਾਵੇ, ਉਹ ਸਿਰੇ ਚੜ੍ਹ ਜਾਵੇ। ਇਸ ਗੱਲ ਦੀ ਉਹਨਾਂ ਦੇ ਅੰਦਰ ਤੀਬਰ ਇੱਛਾ ਤੇ ਚਿੰਤਾ ਹੁੰਦੀ ਸੀ। ਗੁਰੂ ਪਾਤਸ਼ਾਹ ਕਹਿੰਦੇ ਹਨ ਸਗਲ ਗੁਣਾ ਗੁਣ ਊਤਮੋ ਭਰਤਾ ਦੂਰ ਨਾ ਪੇਖੁਰੀ। ਇਸ ਕਰਕੇ ਉਹ ਸਤਿਗੁਰੂ ਨੂੰ ਹਮੇਸ਼ਾ ਕੋਲ ਸਮਝਣਾ ਚਾਹੀਦਾ ਹੈ, ਹਮੇਸ਼ਾ ਲਾਗੇ ਸਮਝਣਾ ਚਾਹੀਦਾ ਹੈ, ਉਹ ਦੂਰ ਨਹੀਂ ਹੈ। ਇਹੋ ਮਨ ਸੁੰਦਰ ਹੈ ਆਪਣਾ, ਹਾਰੇ ਨਾਮ ਮਜੀਠਾ ਰੰਗੜੀ। ਕਹਿੰਦੇ ਹੇ ਜਿੰਦੇ, ਤੂੰ ਆਪਣੇ ਇਸ ਮਨ ਨੂੰ ਮਜੀਠ ਵਰਗੇ ਪੱਕੇ ਪ੍ਰਮਾਤਮਾ ਦੇ ਨਾਮ ਰੰਗ ਨਾਲ ਰੰਗ ਲੈ। ਇਸ ਆਪਣੀ ਸੋਹਣੀ ਆਤਮਾ ਨੂੰ ਵਾਹਿਗੁਰੂ ਦੇ ਨਾਮ ਦੀ ਮਜੀਠ ਨਾਲ ਰੰਗ ਲੈ। ਜੀਵ ਰੂਪ ਜਿਹੜੀ ਇਸਤਰੀ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਇਹ ਮਨ ਸੁੰਦਰ ਹੈ ਆਪਣਾ, ਇਹ ਸੁੰਦਰ ਮਨ ਆਪਣਾ ਜਿਹੜਾ ਹੈ, ਹਰਿ ਨਾਮ ਮਜੀਠਾ ਰੰਗੜੀ, ਹਰੀ ਦੇ ਨਾਮ ਦੇ ਵਿੱਚ ਤੂੰ ਰੰਗ ਲੈ, ਇਹ ਰੰਗਿਆ ਹੋਣਾ ਚਾਹੀਦਾ ਹੈ। ਸਤਸੰਗੀਓ, ਉਸ ਹਰੀ ਦੇ ਨਾਮ ਰੂਪੀ ਰੰਗ ਦੇ ਵਿੱਚ ਸ੍ਰੀ ਮਾਤਾ ਚੰਦ ਕੌਰ ਜੀ ਨੇ ਆਪਣੇ ਮਨ ਨੂੰ ਰੰਗਿਆ ਹੋਇਆ ਸੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਇਹ ਬਚਨ ਕਿ ਕੂਣੀਆਂ ਤੱਕ ਸਵਾਹ ਲੱਗੀ ਰਵੇ, ਸਾਧ ਸੰਗਤ ਦੀ ਸੇਵਾ ਕਰਦੀ ਨਾ ਥੱਕੇ, ਇਸ ਜੀਵਨ ਦੇ ਵਿੱਚ ਬਹੁਤ ਵੱਡੀ ਮਹਾਤਮਾ ਔਰ ਬਹੁਤ ਵੱਡੀ ਮਹਾਨਤਾ ਰੱਖਦਾ ਹੈ। ਉਸ ਬਚਨ ਦੇ ਵਿੱਚ ਹੀ ਇੰਨੀ ਤਾਕਤ ਸੀ ਕਿ ਜਦੋਂ ਉਹ ਬਚਨ ਹੋ ਗਿਆ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ, ਤੇ ਆਤਮਿਕ ਤੌਰ ਤੇ ਮਾਤਾ ਜੀ ਦੇ ਅੰਦਰ ਇੱਕ ਐਸੀ ਸ਼ਕਤੀ ਉਤਪੰਨ ਹੋਈ, ਐਸਾ ਜਜ਼ਬਾ ਉਤਪੰਨ ਹੋਇਆ, ਐਸੀ ਭਾਵਨਾ ਉਤਪੰਨ ਹੋਈ, ਐਸੀ ਪ੍ਰੇਮ ਦੀ ਲਹਿਰ ਉਤਪੰਨ ਹੋਈ ਕਿ ਸਤਸੰਗੀਓ, ਉਹਨਾਂ ਦਾ ਸੁਭਾਅ ਹੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਇਸ ਬਚਨ ਨੇ ਬਦਲ ਕੇ ਰੱਖ ਦਿੱਤਾ ਤੇ ਹਰੀ ਦੇ ਨਾਮ ਰੂਪੀ ਰੰਗ ਦੇ ਵਿੱਚ ਉਹਨਾਂ ਦਾ ਮਨ ਜਿਹੜਾ ਸੀ ਉਹ ਰੰਗਿਆ ਗਿਆ ਸੀ। ਤੇ ਆਪਣੇ ਸਾਰੇ ਜੀਵਨ ਕਾਲ ਦੇ ਵਿੱਚ ਉਹ ਕਿਸੇ ਨੂੰ ਕੌੜਾ ਨਹੀਂ ਬੋਲੇ ਹੋਣੇ, ਜਿੱਥੋਂ ਤੱਕ ਅਸੀਂ ਕੋਲ ਬਹਿ ਕੇ ਵੇਖਿਆ, ਦਰਸ਼ਨ ਕੀਤੇ ਹਨ, ਜੇ ਕੋਈ ਆਇਆ ਵੀ ਹੈ, ਜੇ ਮਨ ਵਿੱਚ ਗੁੱਸਾ ਵੀ ਆਇਆ ਤੇ ਥੋੜੇ ਚਿਰ ਵਾਸਤੇ ਗੁੱਸੇ ਨੂੰ ਵੀ ਕੰਟਰੋਲ 'ਚ ਰੱਖਿਆ, ਕੋਈ ਅਪਸ਼ਬਦ ਨਹੀਂ ਬੋਲਿਆ, ਕੁਝ ਚਿਰ ਵਾਸਤੇ ਗੁੱਸਾ ਆਇਆ ਤੇ ਉਸੇ ਵਕਤ ਫੇਰ ਚਿਹਰੇ ਦੇ ਉੱਤੇ ਮੁਸਕਰਾਹਟ ਆ ਗਈ, ਹੱਸੂ ਹੱਸੂ ਕਰਦਾ ਚਿਹਰਾ ਸਾਰੀ ਦੁਨੀਆਂ ਦੇ ਮਨ ਨੂੰ ਮੋਹ ਲਿਆ ਕਰਦਾ ਸੀ। ਇੱਕ ਅਜੀਬ ਕਸ਼ਿਸ਼ ਸੀ, ਇੱਕ ਅਜੀਬ ਤੱਕਣੀ ਸੀ ਉਹਨਾਂ ਦੀ ਨਜ਼ਰ ਦੇ ਵਿੱਚ ਜਦੋਂ ਤੱਕ ਲੈਂਦੇ ਸਨ, ਜਾਂ ਦੋ ਗੱਲਾਂ ਹੱਸ ਕੇ ਬਾਹਰੋਂ ਆਈ ਸੰਗਤ ਦੇ ਨਾਲ ਕਰ ਲੈਣੀਆਂ। ਇਸ ਤਰ੍ਹਾਂ ਸੰਗਤ ਨੂੰ ਜਾਪਦਾ ਸੀ ਕਿ ਜਿਵੇਂ ਥਕੇਵਾਂ ਲੱਥ ਗਿਆ ਹੋਵੇ, ਸਾਡੀ ਦੂਰੋਂ ਆਇਆਂ ਦੀ ਘਾਲਣਾ ਜਿਹੜੀ ਹੈ ਉਹ ਸਫਲ ਹੋ ਗਈ ਹੋਵੇ। ਜੋ ਅਸੀਂ ਭਾਵਨਾ ਲੈ ਕੇ ਆਪਣੇ ਘਰੋਂ ਤੁਰੇ ਸਾਂ, ਉਹ ਸਾਡੀ ਭਾਵਨਾ ਸੰਪੂਰਨ ਹੋ ਗਈ ਹੋਵੇ। ਸਾਧ ਸੰਗਤ ਜਿਹੜੀ ਸੀ ਉਹ ਆਪਣੇ ਮਨ ਨੂੰ ਹੌਲਾ ਕਰਕੇ ਇਸ ਤਰ੍ਹਾਂ ਮਹਿਸੂਸ ਕਰਦੀ ਸੀ ਕਿ ਜਿਵੇਂ ਸਾਰੀਆਂ ਸਾਡੀਆਂ ਮਨੋਕਾਮਨਾਵਾਂ ਸ਼੍ਰੀ ਭੈਣੀ ਸਾਹਿਬ ਆ ਕੇ ਪੂਰੀਆਂ ਹੋ ਗਈਆਂ ਹਨ। ਇਹ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਅਤੇ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਿਰਪਾ ਅਤੇ ਬਖਸ਼ਿਸ਼ ਸੀ। ਸਭ ਗੁਣ ਜਿਹੜੇ ਸਨ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਆਏ ਸਨ ਅਤੇ ਕਿਸੇ ਵੀ ਜਗਿਆਸੂ ਦੇ ਵਿੱਚ ਕੋਈ ਵੀ ਗੁਣ ਪ੍ਰਵੇਸ਼ ਕਰਦਾ ਹੈ, ਕੋਈ ਵੀ ਕਰਮ ਕਰਦਾ ਹੈ ਜਗਿਆਸੂ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਕਰਦਾ ਹੈ। ਸਤਸੰਗੀਓ, ਅੱਗੇ ਗੁਰੂ ਪਾਤਸ਼ਾਹ ਕਹਿੰਦੇ ਹਨ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਹੈ ਸੰਗਰੀ। ਇੱਥੇ ਹੁਣ ਇਹ ਬਖਸ਼ਿਸ਼ ਕਰਦੇ ਹੋਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਤੇਰੇ ਅੰਦਰ ਚਾਤਰੀ ਚਲਾਕੀ ਨਹੀਂ ਹੋਣੀ ਚਾਹੀਦੀ, ਤੇਰੇ ਅੰਦਰ ਚਤੁਰਾਈਆਂ ਨਹੀਂ ਹੋਣੀਆਂ ਚਾਹੀਦੀਆਂ। ਚਤੁਰਾਈ ਨਾ ਚਤੁਰਭੁਜ ਪਾਈ ਹੈ, ਕਹਿੰਦੇ ਚਤੁਰਾਈ ਦੇ ਨਾਲ ਚਲਾਕੀ ਦੇ ਨਾਲ ਜੇ ਕੋਈ ਆਖੇ ਮੈਂ ਗੁਰੂ ਦੀ ਪ੍ਰਾਪਤੀ ਕਰ ਲਵਾਂ, ਗੁਰੂ ਨੂੰ ਪਾ ਲਵਾਂ, ਤੇ ਕਹਿੰਦੇ ਕਦਾਚਿਤ ਉਹ ਪ੍ਰਾਪਤ ਨਹੀਂ ਹੁੰਦਾ। ਚਲਾਕੀ ਮਨੁੱਖ ਨੂੰ ਆਪਣੇ ਮਨ ਦੇ ਵਿੱਚੋਂ ਵਸਾਰਨੀ ਪਏਗੀ। ਕਹਿੰਦੇ ਤਿਆਗ ਸਿਆਣਪ ਚਾਤਰੀ, ਤੂੰ ਸਾਰੀਆਂ ਸਿਆਣਪਾਂ ਨੂੰ ਤਿਆਗ ਦੇ। ਜਪਜੀ ਸਾਹਿਬ ਜੀ ਦੇ ਪਾਠ ਦੇ ਵਿੱਚ ਬਹੁਤ ਖੂਬਸੂਰਤ ਤੁਕ ਆਉਂਦੀ ਹੈ। ਗੁਰੂ ਸਾਹਿਬ ਲਿਖਦੇ ਹਨ, ਲੱਖ ਸਿਆਣਪਾ ਜੇ ਹੋਹੇ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਲੱਖ ਸਿਆਣਪਾਂ ਵੀ ਮਨੁੱਖ ਦੇ ਕੋਲ ਹੋਣ ਨਾ, ਤੇ ਇੱਕ ਵੀ ਸਿਆਣਪ ਉਹਦੇ ਨਾਲ ਨਹੀਂ, ਇੱਕ ਵੀ ਸਿਆਣਪ ਕੰਮ ਨਹੀਂ ਕਰਦੀ। ਜਿੱਥੇ ਪ੍ਰਭੂ ਦੀ ਸ਼ਕਤੀ ਕੰਮ ਕਰਦੀ ਹੈ, ਪ੍ਰਭੂ ਦੀ ਬੁੱਧੀ ਕੰਮ ਕਰਦੀ ਹੈ, ਉੱਥੇ ਮਨੁੱਖ ਦੀ ਸਿਆਣਪ ਕੋਈ ਮਾਇਨੇ ਨਹੀਂ ਰੱਖਦੀ। ਮਨੁੱਖ ਦੀਆਂ ਸਿਆਣਪਾਂ ਸਾਰੀਆਂ ਹੀ ਪਿੱਛੇ ਰਹਿ ਜਾਂਦੀਆਂ ਹਨ। ਇੱਕ ਸਤਿਗੁਰੂ ਦੀ ਕਿਰਪਾ ਹੈ ਜਿਹੜੀ ਮਨੁੱਖ ਦੀ ਸਹਾਇਤਾ ਕਰਦੀ ਹੈ, ਉਹਦੀ ਬਖਸ਼ਿਸ਼ ਉਸ ਦੀ ਕਿਰਪਾ ਹੈ। ਤਿਆਗ ਸਿਆਣਪ ਚਾਤਰੀ, ਤੂੰ ਸਿਆਣਪਾਂ ਤਿਆਗ ਦੇ, ਚਾਤਰੀਆਂ ਤਿਆਗ ਦੇ। ਤੂੰ ਜਾਣ ਗੋਪਾਲ ਹੈ ਸੰਗਰੀ, ਸਾਰੀਆਂ ਚਲਾਕੀਆਂ ਮਨ ਦੇ ਵਿੱਚੋਂ ਕੱਢ ਕੇ ਤੂੰ ਗੋਪਾਲ ਹੈ ਭਾਵ ਕੇ ਪਰਮੇਸ਼ਰ ਨੂੰ ਆਪਣੇ ਸੰਗ ਸਮਝ ਕੇ ਤੇ ਕਾਰਜ ਕਰ। ਕੋਈ ਵੀ ਕਾਰਜ ਕਰਨਾ ਹੈ ਉਸ ਨੂੰ ਅੰਗ ਸੰਗ ਸਮਝ ਕੇ ਕਰ। ਤੇ ਇਸੇ ਤਰ੍ਹਾਂ ਹੀ ਸ੍ਰੀ ਮਾਤਾ ਚੰਦ ਕੌਰ ਜੀ ਨੇ ਜਿਹੜੇ ਵੀ ਕਾਰਜ ਕੀਤੇ ਸ੍ਰੀ ਸਤਿਗੁਰੂ ਜੀ ਨੂੰ ਅੰਗ ਸੰਗ ਸਮਝ ਕੇ ਕੀਤੇ। ਸਤਸੰਗੀਓ, ਅੱਗੇ ਲਿਖਦੇ ਹਨ, ਭਰਤਾ ਕਹੇ ਸੋ ਮਾਨੀਐ ਇਹੋ ਸੀਗਾਰ ਬਣਾਏਰੀ। ਕਹਿੰਦੇ ਜੋ ਭਰਤਾ ਪਰਮੇਸ਼ਰ ਕਹਿੰਦਾ ਹੈ, ਹੁਕਮ ਕਰਦਾ ਹੈ, ਜਿਸ ਤਰ੍ਹਾਂ ਦਾ ਸ਼ਿੰਗਾਰ ਉਸਨੂੰ ਪਾਉਂਦਾ ਹੈ, ਜੀਵ ਰੂਪ ਇਸਤਰੀ ਸ਼ਿੰਗਾਰ ਉਸ ਤਰ੍ਹਾਂ ਦਾ ਕਰੇ ਜਿਸ ਤਰ੍ਹਾਂ ਦਾ ਉਸਦੇ ਪਤੀ ਨੂੰ ਚੰਗਾ ਲੱਗਦਾ ਹੈ। ਸਤਸੰਗੀਓ, ਇਸ ਤਰ੍ਹਾਂ ਦਾ ਸ਼ਿੰਗਾਰ ਹੋਵੇ ਤੇ ਮਾਤਾ ਜੀ ਨੇ ਕਦੀ ਇਸ ਤਰ੍ਹਾਂ ਦਾ ਸ਼ਿੰਗਾਰ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ, ਜਿਸ ਸ਼ਿੰਗਾਰ ਨੂੰ ਕਰਨ ਦੇ ਨਾਲ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਨਾਰਾਜ਼ਗੀ ਆਵੇ, ਉਹਨਾਂ ਦੇ ਮਨ ਦੀ ਖੁਸ਼ੀ ਨਾ ਹੋਵੇ, ਉਹਨਾਂ ਦੇ ਹੁਕਮ ਤੋਂ ਬਾਹਰ ਹੋਵੇ ਉਹ ਸ਼ਿੰਗਾਰ। ਉਸ ਸ਼ਿੰਗਾਰ ਨੂੰ ਕਰਨ ਦੀ ਉਹਨਾਂ ਨੇ ਕਦੀ ਜ਼ਰੂਰਤ ਨਹੀਂ ਸੀ ਸਮਝੀ, ਉਹ ਸਾਰੇ ਹੀ ਦੁਨਿਆਵੀ ਸ਼ਿੰਗਾਰ ਤਿਆਗ ਕੇ ਤੇ ਸਤਸੰਗੀਓ ਉਹਨਾਂ ਨੇ ਇਹ ਸ਼ਿੰਗਾਰ ਕਿ ਸਤਿਗੁਰੂ ਦੇ ਬਚਨ ਨੂੰ ਮਿੱਠਾ ਕਰਕੇ ਮੰਨਣਾ ਤੇ ਸਤਸੰਗੀਓ ਆਪਣੇ ਜੀਵਨ ਦਾ ਉਸ ਨੂੰ ਹੀ ਸ਼ਿੰਗਾਰ ਬਣਾਇਆ, ਗੁਰੂ ਦੇ ਹੁਕਮ ਨੂੰ, ਗੁਰੂ ਦੀ ਸੇਵਾ ਨੂੰ, ਗੁਰੂ ਦੇ ਨਾਮ ਨੂੰ, ਗੁਰੂ ਦੇ ਬਚਨ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਸ਼ਿੰਗਾਰ ਬਣਾਇਆ ਕਿ ਮੈਂ ਇਹ ਬਚਨ ਮੰਨਣਾ ਹੈ, ਸੇਵਾ ਕਰਨੀ ਹੈ, ਇਹ ਹੀ ਮੇਰਾ ਪ੍ਰਮੁੱਖ ਧਰਮ ਹੈ। ਸਤਸੰਗੀਓ, ਤੇ ਇਸ ਵਿੱਚ ਉਹਨਾਂ ਸਫਲਤਾ ਪੂਰਵਕ ਸਫਲਤਾ ਹਾਸਲ ਕੀਤੀ। ਅੱਗੇ ਗੁਰੂ ਸਾਹਿਬ ਕਹਿੰਦੇ ਹਨ, ਦੂਜਾ ਭਾਓ ਵਿਸਾਰੀ ਹੈ ਇਹੋ ਤੰਬੋਲਾ ਖਾਏ ਨੀ। ਕਹਿੰਦੇ ਦੂਜਾ ਭਾਓ ਭਾਵ ਕਿ ਪਰਮਾਤਮਾ ਤੋਂ ਬਿਨਾਂ ਹੋਰ ਮਾਇਆ ਆਦਿਕ ਦਾ ਪਿਆਰ ਭੁਲਾ ਦੇਣਾ ਯੋਗ ਹੈ। ਜਿੱਥੇ ਪਰਮੇਸ਼ਰ ਹੈ, ਗੁਣੀ ਜਨ ਕਹਿੰਦੇ ਹਨ ਕਿ ਮਨ ਦਾ ਜਿਹੜਾ ਭਾਂਡਾ ਹੈ, ਜਾਂ ਇੱਕ ਆਪਾਂ ਉਦਾਹਰਣ ਇਹ ਲੈ ਲਈਏ ਕਿ ਜਿਹੜਾ ਦੁਨਿਆਵੀ ਭਾਂਡਾ ਹੈ, ਤੁਹਾਡੇ ਘਰ ਇੱਕ ਬਰਤਨ ਪਿਆ ਹੈ, ਉਸ ਬਰਤਨ ਦੇ ਵਿੱਚ ਤੁਸੀਂ ਪਹਿਲਾਂ ਖੰਡ ਪਾਈ ਹੋਈ ਹੈ, ਜੇ ਤੁਸੀਂ ਇਹ ਸੋਚਦੇ ਹੋ ਕਿ ਉਸ ਦੇ ਵਿੱਚ ਅਸੀਂ ਆਟਾ ਪਾ ਲਈਏ ਜਾਂ ਦਾਲ ਪਾ ਲਈਏ ਤੇ ਗੁਣੀ ਜਾਣ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ, ਪਹਿਲਾਂ ਤੁਹਾਨੂੰ ਉਸ ਖੰਡ ਨੂੰ ਬਾਹਰ ਕੱਢਣਾ ਪਏਗਾ। ਉਸ ਖੰਡ ਨੂੰ ਬਾਹਰ ਕੱਢ ਕੇ ਬਰਤਨ ਨੂੰ ਸਾਫ ਕਰਕੇ ਦੂਸਰੀ ਚੀਜ਼ ਉਸ ਦੇ ਵਿੱਚ ਤੁਸੀਂ ਪਾ ਸਕਦੇ ਹੋ। ਇਸੇ ਤਰ੍ਹਾਂ ਹੀ ਮਨ ਹੈ, ਮਨ ਦੇ ਵਿੱਚੋਂ ਜਿੰਨਾ ਚਿਰ ਵਿਸ਼ੇ ਵਿਕਾਰ ਨਹੀਂ ਨਿਕਲਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਸ਼ੇ ਵਿਕਾਰ ਨਹੀਂ ਨਿਕਲਦੇ, ਮਨ ਦਾ ਭਾਂਡਾ ਸਾਫ਼ ਨਹੀਂ ਹੁੰਦਾ, ਉਹਨਾਂ ਚਿਰ ਨਾਮ ਰੂਪ ਵਸਤੂ ਅਸੀਂ ਇਸ ਦੇ ਵਿੱਚ ਨਹੀਂ ਪਾ ਸਕਦੇ। ਨਾਮ ਰੂਪ ਵਸਤੂ ਉਦੋਂ ਹੀ ਇਸ ਦੇ ਅੰਦਰ ਪ੍ਰਵੇਸ਼ ਕਰੇਗੀ ਜਾਂ ਉਦੋਂ ਹੀ ਇਸ ਦੇ ਅੰਦਰ ਘਰ ਕਰੇਗੀ ਜਦੋਂ ਸਾਡੇ ਅੰਦਰੋਂ ਵਿਸ਼ਿਆਂ ਵਿਕਾਰਾਂ ਦੀ ਮੈਲ ਨਿਕਲ ਜਾਏਗੀ, ਸਾਡੇ ਮਨ ਦਾ ਭਾਂਡਾ ਸਾਫ਼ ਹੋ ਜਾਏਗਾ ਅਤੇ ਫਿਰ ਸਤਿਗੁਰੂ ਦੇ ਨਾਮ ਰੂਪੀ ਵਸਤੂ ਜਿਹੜੀ ਹੈ ਉਸ ਦੇ ਅੰਦਰ ਰੱਖਣ ਦੇ ਜਾਂ ਪ੍ਰਵੇਸ਼ ਕਰਨ ਦੇ ਯੋਗ ਹੋ ਜਾਏਗੀ। ਅਤੇ ਇਹੀ ਭਾਵ ਅਰਥ ਹੈ ਕਿ ਸ੍ਰੀ ਮਾਤਾ ਚੰਦ ਕੌਰ ਜੀ ਨੇ ਆਪਣੇ ਮਨ ਦੇ ਵਿੱਚੋਂ ਵਿਸ਼ਿਆਂ ਵਿਕਾਰਾਂ ਦੀ ਮੈਲ ਕੱਢ ਦਿੱਤੀ ਸੀ, ਆਪਣੇ ਮਨ ਦੇ ਭਾਂਡੇ ਨੂੰ ਸਾਫ਼ ਕਰਕੇ ਇੱਕ ਸਿਰਫ ਯੋਗ ਸਤਿਗੁਰੂ ਦੇ ਨਾਮ ਰੂਪੀ ਵਸਤੂ ਹੀ ਉਹਨਾਂ ਨੇ ਆਪਣੇ ਮਨ ਦੇ ਭਾਂਡੇ ਦੇ ਵਿੱਚ ਪਾਈ ਹੋਈ ਸੀ। ਸਤਸੰਗੀਓ, ਇਹ ਬਹੁਤ ਵੱਡੀ ਗੱਲ ਹੈ। ਇਸ ਅਵਸਥਾ ਦੇ ਵਿੱਚ ਜਗਿਆਸੂ ਦਾ ਪਹੁੰਚਣਾ ਬਹੁਤ ਔਖਾ ਹੈ, ਬਹੁਤ ਕੁਛ ਗਵਾ ਕੇ ਅਤੇ ਸਤਸੰਗੀਓ ਇਸ ਅਵਸਥਾ ਦੇ ਵਿੱਚ ਪਹੁੰਚਣਾ ਪੈਂਦਾ ਹੈ, ਪਰ ਸ੍ਰੀ ਮਾਤਾ ਚੰਦ ਕੌਰ ਜੀ ਇਸ ਅਵਸਥਾ ਦੇ ਵਿੱਚ ਪਹੁੰਚੇ ਹੋਏ ਸਨ। ਸੋ ਉਹਨਾਂ ਲੋਕਾਂ ਦਾ ਜੀਵਨ ਉਚੇਰਾ ਹੋ ਜਾਂਦਾ ਹੈ ਜਿਹੜੇ ਲੋਕ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਨ, ਉਹਨਾਂ ਲੋਕਾਂ ਦੇ ਜੀਵਨ ਸਿੱਖਿਆਦਾਈ ਬਣ ਜਾਂਦੇ ਹਨ ਹੋਰਨਾਂ ਵਾਸਤੇ ਜਿਹੜੇ ਲੋਕ ਇਸ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹਨ। ਮੈਂ ਇਹ ਕਹਿ ਲਵਾਂ ਕਿ ਸ੍ਰੀ ਮਾਤਾ ਚੰਦ ਕੌਰ ਜੀ ਦਾ ਜੀਵਨ ਸਾਰੇ ਜਗਤ ਵਾਸਤੇ ਸਿੱਖਿਆਦਾਈ ਹੈ, ਉਹਨਾਂ ਦੇ ਜੀਵਨ ਤੋਂ ਬਹੁਤ ਸਾਰੀਆਂ ਸਿੱਖਿਆਵਾਂ ਜੇ ਅਸੀਂ ਸਿੱਖਣੀਆਂ ਹੋਣ, ਸਾਡਾ ਮਨ ਹੋਵੇ ਤਾਂ ਸਿੱਖ ਸਕਦੇ ਹਾਂ ਕਿ ਉਹ ਕੀ ਕੁਛ ਕਰਕੇ ਗਏ ਹਨ, ਉਹਨਾਂ ਦੇ ਆਪਣੇ ਜੀਵਨ ਦੇ ਵਿੱਚ ਉਹਨਾਂ ਦੀਆਂ ਕੀ ਰੁਚੀਆਂ ਸਨ। ਉਸ ਜੀਵਨ ਤੋਂ ਅਸੀਂ ਬਹੁਤ ਵੱਡੀਆਂ ਸਿੱਖਿਆਵਾਂ ਧਾਰਨ ਕਰ ਸਕਦੇ ਹਾਂ ਅਤੇ ਸੱਚੀ ਪ੍ਰੀਤ ਵੀ ਉਹਨਾਂ ਦੇ ਨਾਲ ਸਾਡੀ ਤਾਂ ਹੀ ਹੈ ਕਿ ਜੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਕੁਛ ਕੁ ਮਾਤਰ ਹੀ ਚੱਲ ਲਈਏ ਤਾਂ ਸਾਡੀ ਸਭ ਤੋਂ ਵੱਡੀ ਪ੍ਰੀਤ ਅਤੇ ਸਭ ਤੋਂ ਵੱਡਾ ਭਰੋਸਾ ਅਤੇ ਸਭ ਤੋਂ ਵੱਡੀ ਸ਼ਰਧਾਂਜਲੀ ਵੀ ਉਹਨਾਂ ਨੂੰ ਇਹੀ ਹੋਏਗੀ। ਸਤਸੰਗੀਓ, ਦੂਜਾ ਭਾਵ ਵਿਸਾਰੀ ਹੈ, ਇਹੋ ਤੁਮ ਬੋਲਾ ਖਾਇਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸ਼ੇਜ ਬਿਛਾਇਰੀ। ਹੇ ਮੇਰੀ ਸੋਹਣੀ ਜਿੰਦੇ, ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ ਅਤੇ ਉਸ ਆਤਮਕ ਜੀਵਨ ਦੀ ਆਪਣੇ ਹਿਰਦੇ ਵਿੱਚ ਸ਼ੇਜ ਵਿਛਾ। ਸੋ ਇਸ ਤੁਕਾਂ ਨੂੰ, ਇਸ ਸ਼ਬਦ ਨੂੰ ਸ੍ਰੀ ਮਾਤਾ ਚੰਦ ਕੌਰ ਜੀ ਨੇ ਆਪਣੇ ਜੀਵਨ ਦੇ ਵਿੱਚ ਬਾਖੂਬੀ ਸੰਪੂਰਨਤਾ ਦੇ ਤੌਰ ਦੇ ਉੱਤੇ, ਇਸ ਨੂੰ ਪ੍ਰੈਕਟੀਕਲ ਦੇ ਤੌਰ ਦੇ ਉੱਤੇ ਕਰਕੇ ਵਿਖਾਇਆ ਔਰ ਆਪਣੇ ਜੀਵਨ ਨੂੰ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ। ਸਾਰੀ ਜ਼ਿੰਦਗੀ ਆਪਣੀ ਸੇਵਾ ਦੇ ਵਿੱਚ ਲਾ ਦਿੱਤੀ। ਉਹ 4 ਅਪ੍ਰੈਲ ਦਾ ਮਨਹੂਸ ਦਿਨ, ਜਿਸ ਦਿਨ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਅੱਜ ਕੀ ਹੋਣਾ, ਕਿਉਂ ਹੋਣਾ, ਇਹ ਕਹਿਰ ਕਿਉਂ ਬਰਸਣਾ ਹੈ ਧਰਤੀ ਦੇ ਉੱਤੇ, ਆਪਣੇ ਕੰਮਾਂ ਦੇ ਵਿੱਚ ਆਪਣੇ ਕਾਰਜਾਂ ਦੇ ਵਿੱਚ ਸੰਗਤ ਲੀਨ ਸੀ, ਸਾਰੀ ਦੁਨੀਆ ਆਪੋ ਆਪਣੇ ਕੰਮਾਂ ਦੇ ਵਿੱਚ ਲੀਨ ਸੀ, ਆਪਣੀਆਂ ਆਪਣੀਆਂ ਸੇਵਾਵਾਂ ਦੇ ਵਿੱਚ ਸੇਵਾਦਾਰ ਜੁੱਟੇ ਹੋਏ ਸਨ, ਉਡੀਕ ਕਰਦੇ ਪਏ ਸਨ ਕਿ ਮਾਤਾ ਜੀ ਦਰਸ਼ਨ ਦੇਣ ਵਾਸਤੇ ਸਾਡੇ ਕੋਲ ਆਉਣਗੇ, ਪਰ ਸਤਿਗੁਰੂ ਨੂੰ ਕੁਛ ਹੋਰ ਹੀ ਮਨਜ਼ੂਰ ਸੀ। 4 ਅਪ੍ਰੈਲ, ਇੱਕ ਸ਼ਾਇਰ ਲਿਖਦਾ, ਜਦੋਂ 4 ਅਪ੍ਰੈਲ ਦਾ ਦਿਨ ਚੜ੍ਹਿਆ ਸਾਡੇ ਸੀਨੇ ਨੂੰ ਵਿੰਨ ਕੇ ਸੁੱਟ ਗਿਆ, ਜਿਸ ਬੂਟੇ ਦੀ ਫੇਰ ਨਾ ਛਾਂ ਲੱਭਣੀ, ਛਾਂਦਾਰ ਉਹ ਬੂਟਾ ਪੁੱਟ ਗਿਆ, ਅੱਜ ਜਾਪਦਾ ਸਾਡੀ ਤਕਦੀਰ ਰੁੱਸੀ, ਜਾਂ ਫਿਰ ਰੱਬ ਵੀ ਅਸਾਂ ਦਾ ਰੁੱਸ ਗਿਆ, ਸਾਡੀ ਮਾਂ ਤੁਰ ਗਈ, ਠੰਡੀ ਛਾਂ ਤੁਰ ਗਈ, ਤੇ ਸਾਇਆ ਮਾਂ ਦਾ ਸਿਰ ਤੋਂ ਉੱਠ ਗਿਆ, ਇੱਕ ਨੈਣ ਚੋਂ ਗੰਗਾ ਬਰਸਦੀ ਏ, ਦੂਜੇ ਨੈਣ ਚੋਂ ਜਮਨਾ ਬਰਸਦੀ ਏ, ਇੱਕ ਵਾਰੀ ਤਾਂ ਉੱਠ ਕੇ ਬੋਲ ਮਾਤਾ, ਤੇਰੇ ਦਰਸ ਨੂੰ ਦੁਨੀਆਂ ਤਰਸਦੀ ਏ। ਇਹੋ ਜੀ ਅਵਸਥਾ ਆ ਗਈ ਕਿ ਹਜ਼ਾਰਾਂ ਬਚਨ ਕਰਨ ਵਾਲੇ ਸ੍ਰੀ ਮਾਤਾ ਚੰਦ ਕੌਰ ਜੀ, ਜਿਨ੍ਹਾਂ ਦੇ ਕੋਲ ਬੈਠ ਕੇ ਮਾਈਆਂ ਬੀਬੀਆਂ ਭੈਣਾਂ ਦੁੱਖ ਸੁੱਖ ਫੋੜਿਆ ਕਰਦੀਆਂ ਸਨ, ਆਪਣੇ ਦੁੱਖੜੇ ਦੱਸਿਆ ਕਰਦੀਆਂ ਸਨ, ਉਹੀ ਬੀਬੀਆਂ ਭੈਣਾਂ ਅੱਜ ਉਹਨਾਂ ਨੂੰ ਆਵਾਜ਼ਾਂ ਮਾਰਦੀਆਂ ਨੇ ਕਿ ਮਾਤਾ ਜੀ ਉੱਠੋ, 2 ਬਚਨ ਸਾਡੇ ਨਾਲ ਕਰੋ, ਉੱਠ ਕੇ ਸਾਡੇ ਮਨ ਦੀਆਂ ਗੱਲਾਂ ਜਿਹੜੀਆਂ ਹਨ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੀਆਂ ਹਨ, ਪਰ ਮਾਤਾ ਜੀ ਦੀ ਆਵਾਜ਼ ਨਹੀਂ ਆ ਰਹੀ। ਉਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਵਿੱਚ ਪ੍ਰਭੂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਪ੍ਰਵੇਸ਼ ਹੋਇਆ, ਆਵਾਜ਼ ਨਹੀਂ ਕੋਈ ਆ ਰਹੀ। ਸੰਗਤ ਦੀ ਭਗਤੀ ਦੇ ਵਿੱਚ ਫਰਕ ਸੀ ਜਾਂ ਸੰਗਤ ਦੀ ਸ਼ਰਧਾ ਦੇ ਵਿੱਚ ਫਰਕ ਸੀ? ਸਤਸੰਗੀਓ, ਸੰਗਤ ਨੇ ਆਵਾਜ਼ਾਂ ਦੇ ਕੇ ਬੁਲਾਇਆ ਪਰ ਕੋਈ ਆਵਾਜ਼ ਨਹੀਂ ਆਈ। ਸੰਸਾਰ ਬਿਣਸਣ ਹਾਰ ਹੈ, ਇਸ ਤੋਂ ਸਾਰੀ ਦੁਨੀਆਂ ਨੇ ਆਪਣੀ ਆਪਣੀ ਵਾਰੀ ਅਨੁਸਾਰ ਤੁਰ ਜਾਣਾ ਹੈ। ਕੋਈ ਸ਼ੇਖ, ਰਿਸ਼ੀ, ਮੁਨੀ, ਪੀਰ, ਪੈਗੰਬਰ ਸੰਸਾਰ ਦੇ ਉੱਤੇ ਨਹੀਂ ਰਿਹਾ। ਸਤਸੰਗੀਓ, ਰਾਮ ਤੁਰ ਗਏ ਨਾਲੇ ਸ਼ਾਮ ਤੁਰ ਗਏ, ਫਾਨੀ ਜੱਗ ਤੋਂ ਪੁੱਜੇ ਹੋਏ ਪੀਰ ਤੁਰ ਗਏ। ਕਹਿੰਦੇ ਵਲੀ ਔਲੀਏ ਆਖਰਕਾਰ ਤੁਰ ਗਏ, ਸੇਖ ਮੁੱਲਾ ਕਾਜੀ ਤੇ ਫਕੀਰ ਤੁਰ ਗਏ, ਕੈਰੋ ਪਾਂਡੋ ਕ੍ਰਿਸ਼ਨ ਭਗਵਾਨ ਤੁਰ ਗਏ, ਅਰਜਨ ਨਾਲ ਹੀ ਉਸ ਦੇ ਤੀਰ ਤੁਰ ਗਏ। ਕਈ ਮਾਵਾਂ ਦੇ ਜੱਗ ਤੋਂ ਪੁੱਤ ਤੁਰ ਗਏ, ਕਈ ਭੈਣਾਂ ਦੇ ਛੱਡ ਕੇ ਵੀਰ ਤੁਰ ਗਏ। ਤੁਰ ਜਾਣ ਵਾਲੇ ਮੁੜ ਕੇ ਮੁੜਦੇ ਨਾ, ਜਾਣ ਵਾਲਿਆਂ ਫੇਰਾ ਮੁੜ ਪਾਵਣਾ ਨਾ, ਤੇ ਰੁੱਤਾਂ ਲੰਘੀਆਂ ਆਉਂਦੀਆਂ ਸਾਲ ਪਿੱਛੋਂ, ਐ ਪਰ ਮਾਂ ਨੇ ਮੁੜ ਕੇ ਆਵਣਾ ਨਾ। ਸਾਲ ਦੇ ਪਿੱਛੋਂ, 6 ਮਹੀਨਿਆਂ ਪਿੱਛੋਂ ਰੁੱਤ ਬਦਲ ਜਾਂਦੀ ਹੈ। ਗਰਮੀ ਹੁੰਦੀ ਹੈ, ਸਿਆਲ ਆ ਜਾਂਦਾ, ਸਿਆਲ ਜਾਂਦਾ ਗਰਮੀ ਆ ਜਾਂਦੀ ਹੈ, ਪਤਝੜ ਦੀ ਰੁੱਤ ਆਉਂਦੀ ਏ, ਉਸ ਤੋਂ ਬਾਅਦ ਚ ਹਰਿਆਲੀ ਦੀ ਰੁੱਤ ਆਉਂਦੀ ਏ। ਸਤਸੰਗੀਓ, ਰੁੱਤਾਂ ਬਦਲ ਕੇ ਫੇਰ ਦੁਬਾਰਾ ਅਗਲੇ ਸਾਲ 6 ਮਹੀਨਿਆਂ ਬਾਅਦ ਆ ਜਾਂਦੀਆਂ ਹਨ, ਸਾਲ ਬਾਅਦ ਆ ਜਾਂਦੀਆਂ ਹਨ। ਪਰ ਸ੍ਰੀ ਮਾਤਾ ਚੰਦ ਕੌਰ ਜੀ ਨੇ ਸਾਨੂੰ ਆ ਕੇ ਉਹ ਨੂਰੀ ਮੁਖੜਾ ਦੁਬਾਰਾ ਕਦੇ ਨਹੀਂ ਦਿਖਾਉਣਾ। ਸਤਸੰਗੀਓ, ਇਹ ਰੂਹਾਂ ਕਦੇ ਮਰਦੀਆਂ ਨਹੀਂ, ਮਰਨ ਜੰਮਣ ਦੇ ਚੱਕਰ ਦੇ ਵਿੱਚ ਨਹੀਂ ਆਉਂਦੀਆਂ, ਉਹ ਸਦਾ ਹੀ ਅਮਰ ਹਨ। ਉਹ ਇਸ ਚੱਕਰ ਦੇ ਵਿੱਚੋਂ ਮੁਕਤ ਹੁੰਦੀਆਂ ਹਨ ਰੂਹਾਂ, ਇਹ ਰੂਹਾਂ ਕਦੀ ਵੀ ਜੰਮਣ ਮਰਨ ਦੇ ਵਿੱਚ ਨਹੀਂ ਆਉਂਦੀਆਂ। ਸੋ ਸਤਸੰਗੀਓ, ਉਹਨਾਂ ਦੇ ਪਰ ਉਪਕਾਰ ਜਿਹੜੇ ਹਨ ਦੁਨੀਆਂ ਦੇ ਉੱਤੇ, ਸੰਗਤ ਸਦਾ ਹੀ ਯਾਦ ਕਰਦੀ ਰਹੇਗੀ। ਸਾਡੇ ਦਿਲ ਤੇ ਆ ਰਹੀਆਂ ਫੇਰੀਆਂ ਈ, ਸਾਡੇ ਤਨ ਤੇ ਮਾਰੀ ਕਟਾਰ ਮਾਤਾ, ਤੇਰੇ ਜਾਣ ਮਗਰੋਂ ਸਾਡੀ ਜਾਨ ਨਿਕਲੀ, ਸੁੰਨਾ ਹੋ ਗਿਆ ਸਾਡਾ ਸੰਸਾਰ ਮਾਤਾ। ਪੰਛੀ ਬਿਰਛਾਂ ਤੇ ਬੈਠੇ ਕੁਰਲਾ ਉੱਠੇ, ਭੁੱਬਾਂ ਮਾਰਦੇ ਨਰ ਤੇ ਨਾਰ ਮਾਤਾ, ਮਾਤਾ ਪਿਤਾ ਦਾ ਪਿਆਰ ਤਾਂ ਭੁੱਲ ਜਾਊ, ਨਹੀਂ ਭੁੱਲਣਾ ਤੁਸਾਂ ਦਾ ਪਿਆਰ ਮਾਤਾ। ਸਾਡੇ ਦਿਲ ਦੇ ਅੰਦਰੋਂ ਧਾ ਨਿਕਲੀ, ਸਿਵਾ ਵੇਖਿਆ ਤੇਰਾ ਜਦੋਂ ਮੱਚਦਾ ਏ, ਨਹੀਂ ਭੁੱਲਣੀ ਅਸਾਂ ਨੂੰ ਯਾਦ ਤੇਰੀ, ਤੇ ਨਾਗ ਬਿਰਹਾ ਦਾ ਦਿਨ ਰਾਤ ਦੱਸਦਾ ਹੈ। ਸਾਨੂੰ ਬਿਰਹਾ ਦਾ ਨਾਗ ਦੱਸਦਾ ਹੈ, ਮਾਤਾ ਜੀ ਦੀ ਯਾਦ ਆਉਂਦੀ ਹੈ, ਅੱਖਾਂ ਦੇ ਵਿੱਚੋਂ ਹੰਝੂ ਬਰਸਦੇ ਹਨ। ਪਰ ਜਿਸ ਵੀ ਘਨਾਉਣੀ ਇਹ ਹਰਕਤ ਕੀਤੀ ਹੈ, ਜਿਸ ਵੀ ਨਿਰਦਈ ਨੇ ਇਹ ਕਾਰਾ ਕੀਤਾ ਹੈ, ਉਸ ਵਾਸਤੇ ਕਵੀ ਦੇ ਬੋਲ ਹਨ। ਸਤਸੰਗੀਓ, ਨੂਰੀ ਮੁਖੜਾ ਮਾਖਿਓ ਬੋਲ ਮਿੱਠੜੇ, ਵੰਡ ਦੁਨੀਆਂ ਦੇ ਵਿੱਚ ਪਿਆਰ ਗਈ ਏ, ਦਇਆ ਨਿਮਰਤਾ ਉਸ ਦੇ ਵਿੱਚ ਭਾਰੀ, ਤੇ ਸ਼ੁਭ ਗੁਣਾਂ ਦੀ ਮਹਿਕ ਖਿਲਾਰ ਗਈ ਏ, ਤੁਰ ਗਈ ਏ ਸੇਵਾ ਦੀ ਪੁੰਜ ਮਾਤਾ, ਭੈਣੀ ਸਾਹਿਬ ਨੂੰ ਹੱਥੀਂ ਸ਼ਿੰਗਾਰ ਗਈ ਏ, ਰਾਮ ਹਰੀ ਪ੍ਰਤਾਪ ਜਗਜੀਤ ਮੰਦਰ, ਜਾਂਦੀ ਜਾਂਦੀ ਉਹ ਕਰ ਤਿਆਰ ਗਈ ਏ, ਮੈਥੋਂ ਹਾਲ ਉਹ ਦੱਸਿਆ ਜਾਮਦਾ ਨਹੀਂ, ਕੀ ਦੱਸਾਂ ਉਹ ਕਿਵੇਂ ਤੇ ਕਿੰਜ ਗਈ ਏ, ਭੈਣੀ ਸਾਹਿਬ ਦੀ ਪਾਕ ਜ਼ਮੀਨ ਤਾਈ, ਖੂਨ ਆਪਣਾ ਪਾ ਕੇ ਸਿੰਜ ਗਈ ਏ। ਸੇਵਕ ਸਿੰਘ ਨੇ ਲਿਖ ਇਤਿਹਾਸ ਦਿੱਤਾ, ਤੇ ਕਾਇਮ ਰਹੂਗੀ ਸਦਾ ਨਿਸ਼ਾਨੀ ਤੇਰੀ, ਡੁੱਲੇ ਖੂਨ ਦਾ ਪਵੇਗਾ ਮੁੱਲ ਇੱਕ ਦਿਨ, ਧੰਨ ਮਾਤਾ ਤੇ ਧੰਨ ਕੁਰਬਾਨੀ ਤੇਰੀ। ਸਤਸੰਗੀਓ, ਇੱਕ ਦਿਨ ਮਾਤਾ ਦੇ ਡੁੱਲੇ ਖੂਨ ਦਾ ਮੁੱਲ ਜ਼ਰੂਰ ਪਏਗਾ। ਉਸ ਮਾੜੀ ਤੇ ਭੈੜੀ ਗਿਰੀ ਹੋਈ ਸੋਚ ਵਾਲੇ ਮਨੁੱਖਾਂ ਦੇ ਵਾਸਤੇ ਇੱਕ ਇੱਕ ਕਵਿਤਾ ਦਾ ਲਫ਼ਜ਼ ਹੈ, ਸਾਡੀ ਮਾਤਾ ਤਾਂ ਮਰੀ ਨਹੀਂ ਅਮਰ ਹੋਈ, ਤੇ ਜਾਦਾਂ ਉਹਦੀਆਂ ਜੱਗ ਤੇ ਰਹਿਣੀਆਂ ਵੇ, ਤੇਰਾ ਜੱਗ ਤੋਂ ਨਾਮ ਨਿਸ਼ਾਨ ਮਿੱਟਜੂ, ਰੂਹ ਤੇਰੀ ਨੇ ਸਿਸਕੀਆਂ ਲੈਣੀਆਂ ਵੇ, ਗੱਲਾਂ ਕੀਤੀਆਂ ਦੁਸ਼ਟਾਂ ਵਾਲੀਆਂ ਤੂੰ, ਤੇ ਗੱਲਾਂ ਸਿਰ ਤੇ ਪੈਣੀਆਂ ਸਹਿਣੀਆਂ ਵੇ, ਜਦੋਂ ਤੱਕ ਇਹ ਵੱਸਦੀ ਰਹੂ ਦੁਨੀਆਂ, ਤੈਨੂੰ ਲਾਹਣਤਾਂ ਭਾਰੀਆਂ ਪੈਣੀਆਂ ਵੇ, ਸਾਡੀ ਮਾਂ ਨੂੰ ਮਾਰਨ ਵਾਲਿਆ ਵੇ, ਕਿਸੇ ਜਨਮ ਵਿੱਚ ਤੈਨੂੰ ਨਾ ਮਾਂ ਲੱਭੇ, ਤੇ ਤੇਰੀ ਕੁੱਲ ਵਿੱਚ ਜਗੇ ਨਾ ਕਦੇ ਦੀਵਾ, ਤੇ ਦੋਹਾਂ ਲੋਕਾਂ ਵਿੱਚ ਤੈਨੂੰ ਨਾ ਥਾਂ ਲੱਭੇ। ਸਤਸੰਗੀਓ, ਉਹ ਲੋਕ ਜਿਹੜੇ ਲੋਕ ਇਸ ਰਸਤੇ ਤੁਰਦੇ ਹਨ, ਉਹਨਾਂ ਦੇ ਅੰਦਰ ਦਇਆ ਨਹੀਂ ਹੁੰਦੀ, ਉਹ ਧਰਮ ਦੇ ਪੁਜਾਰੀ ਨਹੀਂ ਹੁੰਦੇ। ਸਤਸੰਗੀਓ ਉਹ ਆਸਤਿਕ ਨਹੀਂ ਹੁੰਦੇ, ਨਾਸਤਿਕ ਹੁੰਦੇ ਹਨ। ਉਹ ਰੱਬ ਨੂੰ ਮੰਨਣ ਵਾਲਿਆਂ ਦੇ ਵਿੱਚੋਂ ਨਹੀਂ ਹੁੰਦੇ, ਉਹ ਨਾਸਤਿਕ ਲੋਕ ਹੁੰਦੇ ਹਨ ਜਿਸ ਇਸ ਰਸਤੇ ਦੇ ਉੱਤੇ ਤੁਰਦੇ ਹਨ। ਔਰ ਉਹਨਾਂ ਦੇ ਅੰਦਰ ਇੱਕੋ ਹੀ ਖਾਹਿਸ਼ ਹੁੰਦੀ ਹੈ, ਹਾਏ ਦੌਲਤ, ਹਾਏ ਪੈਸਾ, ਹਾਏ ਹੀ ਜਿਹੜੀ ਹੈ ਉਹਨਾਂ ਨੂੰ ਇਸ ਰਸਤੇ ਦੇ ਉੱਤੇ ਤੋਰਦੀ ਹੈ। ਜੀਵਨ ਦੇ ਵਿੱਚ ਲਾਲਚ ਜਿਹੜਾ ਹੈ ਇਹ ਮਨੁੱਖ ਨੂੰ ਜਾਨਵਰਾਂ ਦੇ ਵਿੱਚ ਸ਼ਾਮਿਲ ਕਰ ਦਿੰਦਾ ਹੈ। ਲਾਲਚ ਇੱਕ ਐਸੀ ਚੀਜ਼ ਹੈ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦਾ, ਉਹਨੂੰ ਜਾਨਵਰਾਂ ਦੇ ਵਿੱਚ ਸ਼ਾਮਿਲ ਕਰ ਦਿੰਦਾ ਹੈ। ਸਤਸੰਗੀਓ ਉਹ ਲੋਕ ਜਿਨ੍ਹਾਂ ਨੇ ਇੱਕ ਨੌਣੀ ਹਰਕਤ ਕੀਤੀ, ਸ੍ਰੀ ਮਾਤਾ ਚੰਦ ਕੌਰ ਜੀ ਨੇ ਉਹਨਾਂ ਨੂੰ ਵੀ ਪਿਆਰ ਦਿੱਤਾ, ਉਹਨਾਂ ਨੂੰ ਵੀ ਅਸੀਸ ਦਿੱਤੀ, ਉਹਨਾਂ ਦੇ ਭਲੇ ਵਾਸਤੇ ਵੀ ਅਰਦਾਸ ਕੀਤੀ ਤੇ ਸਤਸੰਗੀਓ, ਪਰ ਉਹਨਾਂ ਨੇ ਬਦਲੇ ਦੇ ਵਿੱਚ ਕੀ ਕੀਤਾ? ਉਹਨਾਂ ਦੀ ਭਾਵਨਾ ਕਿੱਥੇ ਖੜੀ ਸੀ ਤੇ ਮਾਤਾ ਜੀ ਭਾਵਨਾ ਕਿੱਥੇ ਖੜੀ ਸੀ? ਤੇ ਸਤਸੰਗੀਓ ਉਹ ਤਾਂ ਸਦਾ ਹੀ ਜੀਵਤ ਹਨ, ਪਰ ਉਹ ਜਿਉਂਦੇ ਹੋਏ ਵੀ ਮਰਿਆਂ ਦੇ ਵਿੱਚ ਸ਼ਾਮਿਲ ਹੋ ਗਏ, ਜਿਉਂਦੇ ਹੋਏ ਵੀ ਮਰਿਆਂ ਦੇ ਵਿੱਚ ਸ਼ਾਮਿਲ ਹੋ ਗਏ। ਤੇ ਮਾਤਾ ਜੀ ਤੇ ਸਦਾ ਹੀ ਜੀਵਤ ਹਨ, ਉਹ ਸਤਸੰਗੀਓ ਅਮਰ ਹੋਏ ਹਨ, ਮਰੇ ਨਹੀਂ ਹਨ। ਸੋ ਉਹ ਮਨੁੱਖ ਕੋਈ ਵੀ ਹੈ ਜ਼ਿੰਦਗੀ ਦੇ ਵਿੱਚ ਨਾ ਤੇ ਉਹ ਚੈਨ ਦੇ ਨਾਲ ਸੌ ਸਕਦਾ, ਨਾ ਉਹ ਚੈਨ ਦੇ ਨਾਲ ਪ੍ਰਸ਼ਾਦਾ ਸਕ ਸਕਦਾ। ਜਿੰਨਾ ਚਿਰ ਉਹ ਜੀਵਤ ਰਹੇਗਾ ਕਿਸੇ ਨੂੰ ਭਾਵੇਂ ਨਾ ਪਤਾ ਲੱਗੇ, ਪਰ ਉਹਦੀ ਅੰਦਰੋਂ ਰੂਹ ਜਿਹੜੀ ਹੈ, ਉਸਦੀ ਜਿਹੜੀ ਆਤਮਾ ਹੈ, ਉਹਨੂੰ ਤਰਕਾਰਦੀ ਰਹੇਗੀ, ਲਾਹਣਤਾਂ ਪਾਉਂਦੀ ਰਹੇਗੀ। ਤਿਲ ਤਿਲ ਹੋ ਕੇ ਉਹ ਮਨੁੱਖ ਮਰੇਗਾ ਸਤਸੰਗੀਓ, ਤੇ ਸਦਾ ਹੀ ਮਰਦਾ ਰਹੇਗਾ ਤੇ ਜੰਮਦਾ ਰਹੇਗਾ। ਇੰਨੇ ਸ਼ਬਦਾਂ ਦੇ ਨਾਲ ਮੈਂ ਇੱਥੇ ਹੀ ਆਪਣੇ ਪ੍ਰਕਰਨ ਨੂੰ ਸੰਕੋਚਦਾ ਤੇ ਉਸ ਮਾਤਾ ਚੰਦ ਕੌਰ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹੋਇਆ, ਜਿਨ੍ਹਾਂ ਨੇ ਜੀਵਨ ਦੇ 72 ਸਾਲ ਇਸ ਗੁਰੂ ਘਰ ਵਾਸਤੇ ਸਾਡੇ ਵਾਸਤੇ ਅਰਪਣ ਕਰ ਦਿੱਤੇ, ਦੂਸਰਿਆਂ ਦੀ ਖਾਤਰ ਉਹਨਾਂ ਨੇ ਆਪਣੇ ਜੀਵਨ ਨੂੰ ਜਿਉਇਆ ਸਤਸੰਗੀਓ, ਉਹਨਾਂ ਵਾਸਤੇ ਜੋ ਵੀ ਸੇਵਾ ਹੈ, ਜਿੰਨੀ ਵੀ ਸੇਵਾ ਹੈ ਉਨੀ ਅਸੀਂ ਕਰ ਲਈਏ ਤੇ ਸਾਡੇ ਧੰਨ ਭਾਗ ਹਨ। ਤੇ ਅਸੀਂ ਸਤਸੰਗੀਓ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਸਾਡੇ ਜੀਵਨ ਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਸਿੱਖਿਆਵਾਂ ਸਾਨੂੰ ਧਾਰਨ ਕਰਨੀਆਂ ਚਾਹੀਦੀਆਂ ਹਨ। ਸੋ ਸਭ ਮਾਈ ਭਾਈ ਗੱਜ ਕੇ ਇੱਕ ਵਾਰੀ ਸਭ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਇੱਕ ਵਾਰੀ ਹੋਰ ਕਿਰਪਾ ਕਰੋ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।